सतनाम करता पुरख निरपौ निर्वैर अकाल मूरत अजुनी सैभं गुर प्रसाद जप आद सच जुगाद सच है ती सच नानक होशी ती सच तेरे कवन कवन गुण कह कह गावा तू साहिब गुणी निधाना तुमरी महिमा वर्ण ना साको तू ठाकुर ऊच भगवाना मैं खर खर नाम धर सोई मैं खर खर नाम धर सोई किसकी कोई कोए मंज निमाणी एक तू क्यों ना मरी जय रोय जा लग चित ना आवही ना हौ जति सती नहीं पड़या मूर्ख मुगदा जन्म भया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया। परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र खजूरी अंदर सुबाई मान खोए बैठे गुरु सवारे सत संगी जनो आप जी ने अमृत बचना दा कीर्तन गुरु सवारियां पासों सरवण कीता है। चल रही अरदास दी विचार अनुसार कल सतगुरु जी की बख्शिश द्वारा आपां इस शब्द दी विचार कीती सी कि जिन्ना वंड शक्या ते कल विचार दा जो केंद्र सी जो तुरा सी ओ एही सी कि जिन्ना ने आप उस परम पिता परमेश्वर दे नाम नूं जपिया है उन्ना कमाई वालिया ने उन्ना करनी वालिया ने उस नाम नूं जप के इस जगत जलंदे नूं ठारन लई नाम दी दात वंडनी भी कीती है। साध संगत अरदास विच इस शब्द तो अगला शब्द आउंदा है आपां पढ़िया सी जिन्ना खटिया जपिया तपिया नाम जपिया वंड छकिया ते अगला शब्द दे देग चलाई। आओ इस शब्द दी आपां विचार करनी है देग चलाई ओ केड़ी देग चलाई किन्ना किन्ना ने चलाई ते कई वरी हैरानगी हुंदी ए भी इको दम देग दे नाल फिर तेग दा जिक्र क्यों कर दिता कि देग भी चलाई ते अगे विचार चो चलेगी कि तेग वाई देग लंगर चलाने कीते ते एदे नाल किरपान भी चलाई तेग भी चलाना कीती ते सिर्फ एक शब्द आपां वचने भी देग चलाई। करो कृपा साध संगत जी आप समूह माई भाई जितने भी मेरे साहब दी चरण शरण विच आए हो जिवें गुरमुखा आप नू दर्शाया है कृपा करके एकाग्रता बख्शियो आप जी दी एकाग्रता राही सतगुरु मेर करके विचार आप करांदे ने करो बख्शिश साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। साहिब धन गुरु ग्रंथ साहिब जी दी अमृत बाणी विच हजूर ने देग शब्द दी व्याख्या बहुत सुंदर कीती है। पहली गल भी देग दे अर्थ की ने असी गुरु घर दे अंदर जदो देग शब्द वर्तने आ ते एदे आम तौर ते एक अर्थ कीता जांदा है कड़ा प्रसाद दे लई। जदो आपां कहने आ देग तैयार करनी देग वरतौनी देग वंडनी ਇੱਥੇ ਦੇਗ ਸਜਾਉਣੀ ਇੱਕ ਸ਼ਬਦ ਅਸੀਂ ਵਰਤਨੇ ਆ ਦੇਗ ਕੜਾ ਪ੍ਰਸ਼ਾਦ ਲਈ ਤੇ ਗੁਰਮੁਖੋ ਅੱਗੇ ਬੜੀ ਸੋਹਣੀ ਇਹ ਆਏਗੀ ਪ੍ਰਸ਼ਾਦ ਸੰਬੰਧੀ ਜਦੋਂ ਆਪਾਂ ਅਰਦਾਸ ਦੀ ਸੰਪੂਰਨਤਾ ਤੇ ਪਹੁੰਚਾਂਗੇ। ਹੁਣ ਦੇਖੋ ਕੜਾ ਤਾਂ ਸਾਰੀ ਦੁਨੀਆ ਬਣਾਉਂਦੀ ਹੈ ਪਰ ਪ੍ਰਸ਼ਾਦ ਕੇਵਲ ਗੁਰੂ ਦੇ ਚਰਨਾਂ ਵਿੱਚ ਆ ਕੇ ਬਣਦਾ ਹੈ। ਅਸੀਂ ਆਮ ਤੌਰ ਤੇ ਸ਼ਬਦ ਬੜੀ ਜਲਦੀ ਵਰਤਦੇ ਨੇ ਆ ਕਿ ਛੱਡੋ ਜੀ ਆਮ ਤੌਰ ਤੇ ਇਹ ਤਾਂ ਕੜਾ ਖਾਣੇ ਨੇ। ਮੈਂ ਕਰਜ਼ ਕਰਾਂ ਕਿ ਗੁਰੂ ਕੀ ਦੇਗ ਲਈ ਇਹ ਬੇਅਦਬੀ ਪਰ ਇਹ ਸ਼ਬਦ ਕਦੀ ਨਾ ਵਰਤੀਏ। ਕੜਾ ਤਾਂ ਆਪਾਂ ਘਰ ਤਿਆਰ ਕਰਨੇ ਆ, ਦੇਗ ਉਸ ਵੇਲੇ ਬਣ ਜਾਂਦੀ ਏ ਜਦੋਂ ਇਹਨੂੰ ਤਿਆਰ ਕਰਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੇ ਆ ਤੇ ਬੇਨਤੀ ਤੋਂ ਬਾਅਦ ਜਦੋਂ ਸ੍ਰੀ ਸਾਹਿਬ ਭੇਟ ਕੀਤੀ ਜਾਂਦੀ ਏ ਉਦੋਂ ਕੜਾ ਨਹੀਂ ਗੁਰਮੁਖੋ, ਉਦੋਂ ਕੜਾ ਪ੍ਰਸ਼ਾਦ ਬਣ ਜਾਂਦਾ। ਪ੍ਰਸ਼ਾਦ ਦਾ ਅਰਥ ਵੈਸੇ ਕਿਰਪਾ ਵੀ ਹੁੰਦਾ, ਇੱਥੇ ਕੜਾ ਪ੍ਰਸ਼ਾਦ ਛਕਣ ਵਾਲਾ। ਅਰਜ਼ ਕੀਤੀ ਪਹਿਲੇ ਦੇਗ ਦੇ ਅਰਥ ਨੇ ਕੜਾ ਪ੍ਰਸ਼ਾਦ, ਦੂਸਰਾ ਦੇਗ ਦਾ ਅਰਥ ਹੈ ਕਿ ਖੁੱਲਾ ਬਰਤਨ। ਆਪ ਨੂੰ ਪਤਾ ਹੁਣ ਆਪਾਂ ਸ਼ਬਦ ਆਪਣੇ ਲੰਗਰ ਵਿੱਚ ਵਰਤਨੇ ਆ ਪਤੀਲੇ ਤੇ ਕਦੀ ਦੇਖੋ ਅੱਜ ਵੀ ਪੁਰਾਤਨ ਜਿੱਥੇ ਲੰਗਰ ਚੱਲਦੇ ਪਏ ਨੇ ਨਾ ਪਿੰਡਾਂ ਥਾਵਾਂ ਤੇ ਇੱਕ ਖੁੱਲੇ ਭਾਂਡੇ ਵਾਲਾ ਉਹ ਬਰਤਨ ਜਿਹਦੇ ਵਿੱਚ ਦਾਲ ਸਬਜ਼ੀ ਭਾਜੀ ਚੌਲ ਤਿਆਰ ਕੀਤੇ ਜਾਂਦੇ ਨੇ ਤੇ ਆਪਾਂ ਉਹਦੇ ਲਈ ਵੀ ਸ਼ਬਦ ਦੇਗ ਵਰਤਨੇ। ਦੇਗ ਚਲਾਈ ਵੱਲ ਆਉਣਾ ਕਿ ਉਹਨਾਂ ਦੀ ਕਮਾਈ ਦਾ ਜੋ ਤਿਉਹਾਰ ਧਰਮ ਹੈ ਜਿਨ੍ਹਾਂ ਨੇ ਦੇਗ ਚਲਾਈ ਹੈ। ਉਸ ਤੋਂ ਅੱਗੇ ਤੀਸਰਾ ਸ਼ਬਦ ਜਿਹਦੇ ਅਰਥ ਅਸੀਂ ਗੁਰਮਤ ਵਿੱਚ ਕਰਾਂਗੇ, ਕੜਾ ਪ੍ਰਸ਼ਾਦ ਵੀ ਅਰਥ ਨੇ, ਦੇਗ ਦਾ ਅਰਥ ਖੁੱਲਾ ਬਰਤਨ ਵੀ ਹੈ, ਖੁੱਲੇ ਭਾਂਡੇ ਖੁੱਲੇ ਮੂੰਹ ਵਾਲਾ ਬਰਤਨ ਵੀ ਹੈ ਤੇ ਤੀਸਰਾ ਇਹਦੀ ਜਿਹਦੀ ਵਿਆਖਿਆ ਆਪਾਂ ਅੱਜ ਕਰਨੀ ਹੈ ਇੱਥੇ ਦੇਗ ਦਾ ਅਰਥ ਕਰਾਂਗੇ ਲੰਗਰ ਚਲਾਉਣੀ। ਸਤਿਗੁਰੂ ਕੇ ਪਿਆਰਿਆਂ ਨੇ ਜਦੋਂ ਇਹ ਅਰਦਾਸ ਬਣਾਈ ਹੈ ਤੇ ਨਾਲ ਸ਼ਬਦ ਵਰਤੇ ਕਹਿਣ ਲੱਗੇ ਉਹਨਾਂ ਦੀ ਕਮਾਈ ਦਾ ਵੀ ਧਿਆਨ ਧਰੋ ਜਿਨ੍ਹਾਂ ਨੇ ਦੇਗ ਚਲਾਈ ਸੀ, ਜਿਨ੍ਹਾਂ ਨੇ ਗੁਰੂ ਕੇ ਲੰਗਰ ਚਲਾ ਦਿੱਤੇ। ਆਓ ਪਹਿਲਾਂ ਬਾਣੀ ਵਿੱਚੋਂ ਅਸੀਂ ਦਰਸ਼ਨ ਕਰਨੇ ਨੇ ਕਿ ਜਿੱਥੇ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ ਉੱਥੇ ਇਸ ਸਰੀਰ ਨੂੰ ਸੰਸਾਰ ਵਿੱਚ ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ ਓਨੀ ਦੇਰ ਤੱਕ ਇਹਨੂੰ ਭੋਜਨ ਵੀ ਚਾਹੀਦਾ। ਦੇਗ ਚਲਾਈ ਓਨੀ ਦੇਰ ਤੱਕ ਇਸ ਸਰੀਰ ਨੂੰ ਭੋਜਨ ਚਾਹੀਦਾ ਤੇ ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ ਵੀ ਉਹ ਲੋਕ ਅਗਿਆਨੀ ਨੇ ਜਿਹੜੇ ਇਸ ਦੇਹ ਦੀ ਖੁਰਾਕ ਨੂੰ ਭੋਜਨ ਤਿਆਗ ਕੇ ਇਸ ਸੋਚ ਵਿੱਚ ਤੁਰ ਪਏ ਨੇ ਕਿ ਸ਼ਾਇਦ ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏ। ਸਾਹਿਬ ਕਹਿੰਦੇ ਨੇ ਕਿਉਂ ਆਪਣੀ ਜ਼ਿੰਦਗੀ ਦਾ ਸਵਾਦ ਪੈ ਖਰਾਬ ਕਰਦੇ ਹੋ, ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ। ਦੇਗ ਚਲਾਈ ਦਾ ਮਤਲਬ ਕੀ? ਮੈਂ ਥੋੜਾ ਜਿਹਾ ਬਾਣੀ ਵਿੱਚੋਂ ਵਿਸ਼ਾ ਲਿਆ, ਫਿਰ ਕੁਝ ਕੁ ਇਤਿਹਾਸਿਕ ਪੱਖ ਆਪ ਨਾਲ ਸਾਂਝੇ ਕਰਨੇ। ਸਾਹਿਬ ਗੁਰੂ ਨਾਨਕ ਸਾਹਿਬ ਨੇ ਬੜੀ ਪਿਆਰਾ ਇੱਕ ਬਚਨ ਕਿਹਾ, ਕਹਿਣ ਲੱਗੇ ਪੰਜਾਂ ਤੱਤਾਂ ਦਾ ਸਰੀਰ ਹੈ ਤੇ ਜਿਸ ਸਰੀਰ ਨਾਲ ਤੂੰ ਰੱਬ ਦੇ ਨਾਮ ਨੂੰ ਜਪਣਾ ਨਾ ਤੇ ਇਸ ਸਰੀਰ ਦੀ ਸੰਭਾਲ ਜ਼ਰੂਰ ਕਰੀ, ਇਸ ਸਰੀਰ ਨੂੰ ਐਵੇਂ ਕੋਹ ਪੋਲ ਕੇ ਨਾ ਖਤਮ ਕਰ ਦੇ। ਹਜ਼ੂਰ ਦੇ ਆਪਾਂ ਇੱਕ ਬਚਨ ਪੜ੍ਹਨੇ ਆ, ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਬਿਹਾਗੜੇ ਰਾਗ ਦੀ ਵਾਰ ਵਿੱਚ ਬਚਨ ਹੈ। ਤਵੱਜੋ ਦਿਆ ਜੇ ਇਕਾਗਰਤਾ ਬਖਸ਼ਣੀ ਗੁਰਮੁਖੋ। ਕਹਿਣ ਲੱਗੇ ਘੱਟ ਜਿਸ ਗੁਰਮੁਖ ਦੇ ਖਿਰਦੇ ਘਰ ਵਿੱਚ ਪ੍ਰਭੂ ਦੇ ਚਰਨ ਵਸਦੇ ਨੇ ਤੇ ਰਸਨਾ ਦੇ ਨਾਲ ਉਹ ਨਾਮ ਨੂੰ ਜਪਦਾ, ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਏ ਜਿਸ ਦੇਹੀ ਕੋ ਪਾਲ। ਹੋਣੇ ਦੇ ਅਰਥ ਕੀ ਨੇ? ਕਈ ਸੱਜਣੇ ਦੇ ਅਰਥ ਕਰਦੇ ਨੇ ਕਿ ਜਿਸ ਦੇਹੀ ਕੋ ਪਾਲ ਦਰ ਕੇ ਜਿਸ ਰੱਬ ਨੇ ਦੇਹੀ ਤੇਰੀ ਪਾਲੀ। ਹਜ਼ੂਰ ਕਹਿੰਦੇ ਨੇ ਕਿ ਜਿਸ ਸਰੀਰ ਵਿੱਚ ਪ੍ਰਭੂ ਦੇ ਚਰਨ ਵਸਦੇ ਨੇ, ਜਿਸ ਰਸਨਾ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ ਜਾਣਾ ਤੇ ਗੁਰਮੁਖਾਂ ਉਸ ਦੇਹੀ ਨੂੰ ਪਾਲਣਾ ਵੀ ਕਰ, ਉਹਦੀ ਖੁਰਾਕ ਦਾ ਵੀ ਧਿਆਨ ਰੱਖੀ। ਸ਼ਬਦ ਵਰਤੇ, ਸਾਹਿਬ ਕਹਿਣ ਲੱਗੇ ਜਿਸ ਦੇਹੀ ਕੋ ਬਾਹ। ਇੱਕ ਹਜ਼ੂਰ ਨੇ ਹੋਰ ਬਚਨ ਕੀਤਾ, ਦੇਗ ਚਲਾਣੀ ਕਿਉਂ ਪਈ? ਕਹਿਣ ਲੱਗੇ ਉਦਮ ਕਰੇਂਦਿਆਂ ਜੀਓ ਤੂੰ, ਤੂੰ ਉਦਮ ਕਰ ਤੇ ਉਦਮ ਕਰਕੇ ਆਤਮਕ ਜੀਵਨ ਨੂੰ ਮਾਣੀ। ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਕੇਵਲ ਜੀਵਨ ਮਾਨਣ ਦਾ ਮਤਲਬ ਤੂੰ ਕਿਰਤ ਨਹੀਂ ਕਰਨੀ। ਕੱਲ ਹੀ ਕਰਜ਼ ਕੀਤੀ ਸੀ, ਰੱਬ ਖੁਦ ਕਿਰਤ ਕਰਦਾ, ਉਹ ਕਰਤਾ ਆਪ ਏ। ਸਾਹਿਬ ਕਹਿਣ ਲੱਗੇ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਚ, ਜਦੋਂ ਰੋਜ਼ੀ ਕਮਾਏ ਬੰਦਗੀ ਕਰੇ ਤੇਰੇ ਅੰਦਰ ਨੂੰ ਸੁੱਖ ਮਿਲੇਗਾ, ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ,
चिंता अंदर दी चिंता मिट जाएगी जदों किरत भी करें ते नाल कीर्ति भी करें। गुरमुख पर जिस धरती तो असी आए हैं उस धरती ते एक मनौत सी कि कई लोग अन्न दा त्याग कर दे कि असी अन्न नहीं खाना ते मैं हैरान हुन्ना कि जदों शरीर की बनतर जोगियां ने मनी ते उन्होंने वक् वक् कोशां की गिनती की ते एदे विच एक अन्नमय कोश भी गिने जिस कोश विच अन्न पैंदा है। हजूर ने मेहर की गुरमत नूं समझण लई कह लगे गुरमुखा ना तू विपरन की रीत पिछे पै के अन्न छड़ना है ते ना पेटुआं दे पिछे लग के केवल सारा दिन अन्न खाई जाना है। देग क्यों चलाई है? देखो हजूर ने मेहर की जेड़े लोग कहिंदे ने अन्न त्यागन नाल साईं मिलदा है मेरे बाबा नानक जी दे रोज बचन आप पढ़ दियो कहन लगे अन्न ना खाया साथ गवाया। जिस बंदे ने अन्न नहीं खादा उन्हें अपने स्वाद नू गवा दिता है ते करिए कि साडे लोग इस नाल भी अपनी दुकान चलानी शुरू कर देंदे कि साडे महापुरुष तां अन्न ही नहीं खांदे रोटी नहीं खांदे ते वेखो बाणी तो बाहर नहीं जाना ते करनी वाले दे मैं चरणा विच नमस्कार करना ते जे कोई दंभी पखंडी की गल कहे ते ओ अजे शरीर नहीं मानता। हजूर ने बाणी विच एक बचन कहा कह लगे जेड़े लोग अन्न नू छड़दे ने चाहे माइया ने चाहे बीबिया ने। देखो गौंड राज विच शब्द है कबीर जी का कह लगे अन्न नू छड़दियां ने कहिंदे ना तो ओदी गिनती सुहागणा विच ते ना ओदी गिनती दुहागणा विच। दूसरी गल उन्हां कही कहिंदे जिन्हां बाबियां नू जां जिन्हां साधुआं नू तुसी कहिंदे हो भी ए बाहरों अन्न नहीं खांदे ते कबीर साहब कहन लगे मैं सारी जिंदगी अन्न नहीं खांदा जे मैनू सारे दिन विच सवेरे दुपहरे शाम खोए दी पिन्नी बन मिल जानी मैनू की लोड़े है कणक पकन। कबीर साहब ने बड़ा सोहना बचन कहा कहन लगे छोड़ै अन्न करै पखंड ना सुहागण कहन लगे ना ओ रंड ते साहब ने एक बचन किया कहन लगे जग मैं बकते दूधा धारी। दुनिया विच कहा जांदा है कि केवल दुध पींदा है ते कबीर साहब ने बचन किए कहन लगे गुप्ती खावै वाचका सारी। गुप्ती दर ते लुक के वाचका सारी दर्द गुरमुखा कीता पिन्निया वट वट के चोरी खाई जांदा है। वो गुरमुख जिन्हों सवेरे दुपहरे शाम खोए की पिन्नी मिलनी है ओनू ए सुकी रोटी चबन का की लाभ होगा। कबीर साहब ने कहा नहीं ये गल गलत है। हजूर ने बाणी विच क्या कहन लगे अन्न नू छड़ी ना पर एक गल जरूर चेते रखी इन्ना पेटू भी ना हो जाई के किते परोत दी तरह धोती खोल विछाए हेठ गर्दब वांगू लाहे पेट किते ए भी ना हो जाए कि खांदियां खांदियां मुंह कठा पहनंदियां सब अंग कहन लगे नानक त्रिग तिन्हां दा जीविया जिन्हां सच ना लगो रंग। गुरमुखो तवज्जो दिया जे हजूर ने कहा अन्न छड़ी भी ना ते केवल अन्न खान वास्ते ना धरती ते जीवी ते जदों हजूर दी बाणी पढ़ने हैं मैं दो भगतां दे बचन आप नूं सांझे करके अगे तुरना देग चलाई वाल। सतगुरु गुरु नानक साहब ने बाणी जिन्हां दी दर्ज कीती है दो भगतां ने एक गल कही जे रब दी भगती करनी आ बाबा जी कहन लगे जिस देई नाल करनी है इस देई नूं पाल ते बाबा कबीर साहब ते भगत धन्ना जी नूं पुछो कहिंदे जे रब दी भगती करनी आ ते अरदास कर रोजी वल्लों बेफिक्र हो जाए रोटी दा फिक्र ना तैनूं रहे। हुण असीं लंगर दा मतलब केवल मैनूं खिमा करियो अज विशा इहो जिहा चलिया है इहदा मतलब ए नहीं लंगर दा वी आए आ लंगर पेट भर के छकिया ते घर तुर पईए। कदी दोनां भगतां दे बचन पुछो खैण साई नाल अभेद होए पर कहन लगे दाता तेरे दर तो मंग के अन्न लेना है रोटी लेनी है पर एदा मतलब ए नहीं कि केवल असी अन्न खा के सुते रहना है। अन्न शरीर नू पालदा है शरीर इस करके पालना है कि तेरी भगती कर सकी। देखो भगत कबीर जी का सोरठ राग का यह वचन है आप बड़ी बारी सुनते हो कि सोरठ भूखे भगत ना कीजै ये माला अपनी लीजै देग क्यों चलाई कि जिन्हें बंदगी करनी है सिमरन करना है गुरु कर आउन ते उन्हां नू गुरु का लंगर मिले। कहन लगे भूखे भगत ना कीजै ये माला अपनी लीजै ते नाल कहिंदे ने लोको मत समझो ਕਿ ਮੈਂ ਕਿਤੇ ਨਾਸਤਕ ਹੋ ਕੇ ਬੰਦਗੀ ਛੱਡ ਚੱਲਿਆ। ਕਹਿਣ ਲੱਗੇ ਮੇਰੀ ਤਾਂ ਬਿਰਤੀ ਇਹ ਵੇਖੋ, ਮੰਗੂ ਸੰਤਨ ਰੇਨਾ, ਮੈਂ ਕਰਨੀ ਵਾਲਿਆਂ ਦੇ ਚਰਨਾਂ ਦੀ ਧੂੜ ਮੰਗਣਾ ਵਾ। ਖਾਉ ਮੰਗੂ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ। ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ, ਮੰਗੇ ਤੇਰੇ ਨਾਲ ਸੰਗ ਕੇ ਥੋੜਾ ਗੱਲ ਚੱਲਣੀ, ਤੇਰੇ ਨਾਲ ਸ਼ਰਮ ਕਰਕੇ ਤੇ ਸੰਗੇ ਦਾ ਅਰਥ ਸ਼ਰਮ ਕਰਨਾ। ਜੇ ਸੰਗ ਦੇ ਰਹੀਏ ਵੀ ਰੱਬ ਤੋਂ ਰੋਟੀ ਨੀ ਮੰਗਣੀ, ਕਹਿਣ ਲੱਗੇ ਫਿਰ ਤਾਂ ਆਪਾਂ ਭਗਤੀ ਨਾ ਕਰ ਸਕੇ, ਤੇਰੀ ਮੇਰੀ ਨਿਭਣੀ ਨਹੀਂ। ਮਾਂ ਜੀ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ, ਮੰਗੇ ਤੇ ਕੀ ਮੰਗਦੇ ਨੇ, ਦੋਏ ਸਿਰ ਮੰਗੂ ਚੂਨਾ, ਨਾਨਕ ਸੋ ਪ੍ਰਭ ਸਿਮਰੀ ਹੈ ਜਿਸ ਦੇਈ ਕੋ ਪਾਲ, ਦੇਈ ਨੂੰ ਪਾਲਣ ਲਈ ਦੋਏ ਸਿਰ ਮੰਗੂ ਚੂਨਾ, ਪਾਓ ਇੱਕ ਪਾਈਆ ਘਿਓ, ਪਾਓ ਘਿਓ ਸੰਗ ਲੂਨਾ। ਮਾਲਕ ਜੀ ਅੱਧ ਸਿਰ ਮੰਗੂ ਦਾਲੇ, ਕਾਹਦੇ ਲਈ ਮੋਕੋ ਦੋਨੋ ਵਕਤ, ਜਵਾਲੇ ਦੋ ਵੇਲੇ ਜਿਉਣ ਦੇ ਲਈ ਮੈਨੂੰ ਇਹ ਭੋਜਨ ਚਾਹੀਦਾ ਹੈ, ਮੋਕੋ ਦੋਨੋ ਵਕਤ ਜਵਾਲੇ, ਖਾਤ ਮੰਗੂ ਚੌ ਪਾਈ, ਸਿਰਹਾਨਾ ਅਵਰ ਤਲਾਈ, ਇੰਨਾ ਕੁਝ ਮੰਗਣ ਤੋਂ ਬਾਅਦ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ ਖਿੰਦਾ, ਤੇਰੀ ਭਗਤੀ ਮੈਂ ਵੇਚ ਕੇ ਕਰ ਸਕਾਂ, ਤੇ ਮੈਨੂੰ ਇਹ ਕਿਰਪਾ ਕਰੇ, ਇਹ ਦੇਗ ਦੇ, ਇਹ ਮੈਨੂੰ ਲੰਗਰ ਲਈ ਦੇ, ਮੇਰੇ ਲੰਗਰ ਵਿੱਚ ਮੈਨੂੰ ਦਾਲ ਚਾਹੀਦੀ ਹੈ, ਆਟਾ ਚਾਹੀਦਾ, ਘਿਓ ਚਾਹੀਦਾ। ਤੇ ਜਦੋਂ ਬਾਬੇ ਧੰਨੇ ਦੇ ਬਚਨ ਪੜ੍ਹੇ, ਮੈਂ ਦੋ ਭਗਤਾਂ ਦੇ ਬਚਨ ਕਹਿ ਕੇ ਅੱਗੇ ਤੁਰਨਾ ਚਾਹਨਾ, ਉਹਨਾਂ ਨੇ ਦੇਗ ਦੀ ਗੱਲ ਕੀਤੀ, ਭਾਵੇਂ ਆਪਣੇ ਘਰ ਵਿੱਚ ਕੀਤੀ, ਕਹਿਣ ਲੱਗੇ ਦਾਤਾ ਭਗਤੀ ਕਰ ਲਈ ਇਹ ਚੀਜ਼ਾਂ ਦੀ ਜ਼ਰੂਰਤ ਹੈ। ਕੀ ਕਹਿਣ ਲੱਗੇ ਮੇਰੇ ਮਾਲਕ ਜੀ, ਦਾਲ ਸਿੱਧਾ ਮੰਗੂ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਆਪਣੇ ਅੰਦਰ ਨੂੰ ਪ੍ਰਸੰਨ ਰੱਖਣ ਦੇ ਲਈ ਤੂੰ ਕਿਰਪਾ ਕਰੀ, ਮੈਨੂੰ ਇਹ ਦਾਲ ਘਿਓ ਤੇ ਆਟਾ ਚਾਹੀਦਾ। ਸਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾ ਤੂੰ ਆਪਣੇ ਹੱਥਾਂ ਨਾਲ ਕਿਰਤ ਕਰੀ, ਤੇ ਕਿਰਤ ਕਰਨ ਤੋਂ ਬਾਅਦ ਜਿੱਥੇ ਤੂੰ ਕੀਰਤੀ ਨੂੰ ਵੰਡਣਾ ਹੈ, ਰੱਬ ਮੇਰ ਕਰੇ ਆਪਣੀ ਕੀਤੀ ਕੋਈ ਕਿਰਤ ਦੀ ਮਾਇਆ ਵਿੱਚੋਂ ਗੁਰੂ ਕੇ ਲੰਗਰ ਵੀ ਜੂਰ ਚਲਾਈ, ਇਹਦੇ ਨਾਲ ਤੇਰੀ ਕਿਰਤ ਵੀ ਸਬਲੀ ਹੋਵੇਗੀ। ਸਾਹਿਬ ਨੇ ਕਿਰਪਾ ਕਰਕੇ ਤਿੰਨ ਬੰਦਿਆਂ ਦਾ ਬਾਣੀ ਵਿੱਚ ਜ਼ਿਕਰ ਕੀਤਾ, ਜਿਹੜੇ ਉਸ ਵੇਲੇ ਧਰਮ ਦਾ ਢੰਡੋਰਾ ਦਿੰਦੇ ਸਨ ਪਰ ਅੰਦਰ ਧਰਮ ਖੈ ਨਹੀਂ ਸੀ। ਦੇਖੋ ਉਹਨਾਂ ਤਿੰਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਕਹਿੰਦੇ ਨੇ ਪੰਡਿਤ ਰੱਬ ਦੇ ਗੀਤ ਗਾ ਰਹੇ, ਤੇ ਮੇਰੇ ਦਾਤਾ ਜੀ ਮਿਹਰ ਕਰੋ, ਇਹ ਸੰਗਤ ਨੂੰ ਅਸੀਂ ਸੁਣਾਉਂਦੇ ਹਾਂ, ਸਾਡੇ ਤੇ ਕਿਰਪਾ ਕਰ ਦਿਓ, ਸਾਨੂੰ ਵੀ ਕਿਤੇ ਘਾਲ ਖਾਏ ਖਾਣ ਦੀ ਜਾਚ ਦੱਸ ਦਿਓ। ਸਾਹਿਬ ਕਹਿਣ ਲੱਗੇ ਗਿਆਨ ਵਿਖਾਉਣਾ ਗਾਵੇ ਗੀਤ ਦੇ ਕਿਉਂ ਚਲਾਹੀ, ਗਿਆਨ ਤੋਂ ਸਖਣਾ। ਪੰਡਿਤ ਸਵੇਰ ਤੋਂ ਸ਼ਾਮ ਤੱਕ ਪ੍ਰਭੂ ਦੇ ਗੀਤ ਗਾਉਂਦਾ, ਗੋਬਿੰਦ ਗੀਤ ਗਾਉਂਦਾ, ਪਰ ਕਹਿਣ ਲੱਗੇ ਪਿਆਰੇ ਅੰਦਰ ਉਹਦੇ ਰੱਬ ਦਾ ਨਹੀਂ, ਭੁੱਖੇ ਮੁੱਲਾਂ ਘਰੇ ਮਸੀਤ। ਕਹਿਣ ਲੱਗੇ ਮਸੀਤ ਨੂੰ ਮੁੱਲਾਂ ਨੇ ਆਪਣੀ ਰੋਜ਼ੀ ਦਾ ਸਾਧਨ ਬਣਾ ਲਿਆ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਤੂ ਹੋਏ ਕਹਿ ਕੰਨ ਪੜਾਏ, ਤੇ ਤੀਸਰਾ ਸੀ ਜੋਗੀ ਉਹਨੇ ਕੰਨ ਪੜਵਾ ਲਏ ਨੇ। ਮਖੱਤੂ ਦਰ ਤੇ ਜਿਹੜਾ ਕੰਮ ਕਰਨ ਤੋਂ ਆਪਣਾ ਜੀ ਕਤਰਾਏ ਤੇ ਜਾ ਕੇ ਲੋਕਾਂ ਦੇ ਬੂਹਿਆਂ ਤੇ ਦਰ ਕੇ ਮੰਗੇ, ਮੇਰੇ ਬਾਬੇ ਨਾਨਕ ਨੇ ਕਿਹਾ ਮੈਂ ਉਹੋ ਜਿਹਾ ਸਿੱਖ ਨਹੀਂ ਬਣਾਉਣੇ ਜਿਹੜੇ ਲੋਕਾਂ ਦੇ ਬੂਹਿਆਂ ਤੇ ਖਲੋ ਕੇ ਮੰਗ ਕੇ ਖਾਣ, ਮੈਂ ਉਹ ਜਿਹਾ ਪੰਤ ਸਾਜਣਾ ਚਾਹੁੰਦਾ ਜਿਹਦੇ ਕੋਲ ਆਏ ਕੋਈ ਭੁੱਖੇ ਨੂੰ ਸਵੇਰੇ ਸ਼ਾਮ ਰੋਟੀ ਮਿਲਦੀ ਹੋਵੇ। ਸ਼ਬਦ ਵਰਤੇ ਕਿ ਗਾਣ ਵਿਖੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਆ ਪਾਏ। ਤੇ ਮਹਾਰਾਜ ਰੱਬ ਦਾ ਘਰ ਦਾ ਰਾਹ ਕਿਵੇਂ ਮਿਲੇਗਾ, ਕਹਿਣ ਲੱਗੇ ਕਾਲ ਖਾਏ ਕਿ ਛੱਥੂ ਦੇ, ਆਪਣੀ ਕਾਲਣਾ ਕਰੇ, ਆਪਣੀ ਕਮਾਈ ਕਰੇ, ਤੇ ਆਪਣੀ ਕਿਰਤ ਵਿੱਚੋਂ ਹੱਥੋਂ ਕੋਈ ਛੱਡੇ ਨਹੀਂ, ਕਾਲ ਖਾਏ ਕਿ ਛੱਥੋਂ ਦੇ, ਤੇ ਮਹਾਰਾਜ ਉਹਨਾਂ ਨੂੰ ਮਿਲਦਾ ਕੀ ਏ। ਸਾਹਿਬ ਕਹਿਣ ਲੱਗੇ ਨਾਨਕ ਰਾਹ ਪਛਾਣੇ ਸੀ ਸਾਈਂ ਦੇ ਘਰ ਦਾ, ਤੇ ਰਾਹ ਹੀ ਉਹਨਾਂ ਨੂੰ ਲੱਭਦਾ ਜਿਹੜੇ ਕਾਲ ਕਮਾਈ ਕਰਕੇ ਹੱਥੋਂ ਕੁਝ ਦੇ ਕੇ ਭੜਾ ਪੈ ਮਨਾਉਂਦੇ। ਗੁਰਮੁਖੋ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਸਾਹਿਬ ਨੇ ਕਿਹਾ ਵੀ ਕਾਲ ਕਮਾਈ ਕਰਕੇ ਕੁਝ ਹੱਥੋਂ ਦੇਣਾ ਕਰ, ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਜਿੱਥੇ ਸਾਨੂੰ ਸੰਗਤ ਦੀ ਦਾਤ ਦਿੱਤੀ ਉੱਥੇ ਗੁਰੂ ਨਾਨਕ ਸਾਹਿਬ ਨੇ ਪੰਗਤ ਵੀ ਨਾਲ ਕਾਇਮ ਕਰ ਦਿੱਤੀ ਕਿ ਜਿੱਥੇ ਸੰਗਤ ਵਿੱਚ ਤੈਨੂੰ ਨਾਮ ਦਾ ਰਸ ਮਿਲਣਾ ਉੱਥੇ ਪੰਗਤ ਵਿੱਚ ਬੈਠ ਕੇ ਤੂੰ ਗੁਰੂ ਕੀ ਦੇਗ ਵੀ ਜ਼ਰੂਰ ਛਕੀ। ਹੁਣ ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਇਸ ਦੇਗ ਦੀ ਆਰੰਭਤਾ ਕਿਵੇਂ ਹੋਈ। ਗੁਰਮੁਖੋ ਜਿਹੜੀ ਦੇਗ ਆਪ ਬਣਾਉਂਦੇ ਹੋ, ਮੈਂ ਮਿੱਥ ਵੱਲ ਨਹੀਂ ਜਾਣਾ ਚਾਹੁੰਦਾ। ਕਈ ਸੱਜਣ ਕਹਿੰਦੇ ਨੇ ਬ੍ਰਹਮਾ ਨੇ ਆਹ ਕੁਝ ਦਿੱਤਾ, ਵਿਸ਼ਨੂੰ ਨੇ ਆਹ ਕੁਝ ਦਿੱਤਾ, ਮਹੇਸ਼ ਨੇ ਆਹ ਕੁਝ ਦਿੱਤਾ ਤੇ ਤਾਂ ਦੇਗ ਬਣੀ। ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਤੇ ਹਜ਼ੂਰ ਸੁਲਤਾਨਪੁਰ ਤੋਂ ਤੁਰੇ ਨੇ। ਸਾਖੀ ਪੋਥੀ ਵਿੱਚ ਇਹ ਘਟਨਾ, ਦੇਗ ਕਿੱਥੋਂ ਸ਼ੁਰੂ ਹੋਈ? ਸਤਿਗੁਰੂ ਚੱਲੇ ਨੇ ਸੁਲਤਾਨਪੁਰ ਦੀ ਧਰਤੀ ਤੋਂ ਜਾਣਾ ਐਮਨਾਬਾਦ ਨੂੰ ਹੈ, ਤੇ ਜਿੱਥੇ ਅਸੀਂ ਖੜਕੀ ਵਾਹਿਗੁਰੂ ਜਾਣੇ ਆ ਦੁੱਖ ਭੰਜਨੀ ਸਾਹਿਬ, ਅਸਰ ਤੀਰਥ ਜਿੱਥੇ ਹੈ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਆਏ ਨੇ। ਉਸ ਵੇਲੇ ਕੇਵਲ ਇੱਕ ਪਾਣੀ ਦੀ ਢਾਬ ਸੀ ਤੇ 12 ਮਹੀਨੇ ਇੱਥੇ ਜਲ ਜਿਹੜਾ ਪਾਣੀ ਖਲੋਤਾ ਰਹਿੰਦਾ ਸੀ, ਤੇ ਅਕਸਰ ਜਿਹੜੇ ਸਾਧੂ ਮਹਾਤਮਾ ਹੁੰਦੇ ਸਨ ਗਰਮੀ ਦੇ ਦਿਨਾਂ ਵਿੱਚ ਆ ਕੇ ਉਹਨਾਂ ਨੇ ਇਹਨਾਂ ਬੇਰੀਆਂ ਦੀ ਛਾਵਾਂ ਤੇ ਬੈਠੇ ਰਹਿਣ। ਮੇਰੇ ਗੁਰੂ ਨਾਨਕ ਸਾਹਿਬ ਗਏ ਭਾਈ ਮਰਦਾਨੇ ਨਾਲ ਇਸੇ ਬੇਰੀਆਂ ਦੇ ਝੁੰਡ ਥੱਲੇ ਬੈਠੇ, ਤੇ ਇੱਥੋਂ ਨੇੜੇ ਇੱਕ ਪਿੰਡ, ਉਸ ਪਿੰਡ ਦਾ ਚੌਧਰੀ ਸੀ ਤਾਰਾ। ਕਹਿਣ ਲੱਗੇ, ਤਾਰਾ ਪਿੰਡ ਦਾ ਚੌਧਰੀ ਆਇਆ ਤੇ ਸਤਿਗੁਰੂ ਜੀ ਨੇ ਉਹਦੇ ਤੋਂ 3 ਚੀਜ਼ਾਂ ਮੰਗਾਈਆਂ ਸਨ। ਇਹ ਸਾਖੀ ਪੋਥੀ ਵਿੱਚ ਲਿਖਿਆ। ਦੇਗ ਕਿਵੇਂ ਚਲਾਈ? ਕਹਿਣ ਲੱਗੇ, ਘਿਓ ਲਿਆ ਦੇ, ਖੰਡ ਲਿਆ ਦੇ, ਆਟਾ ਲਿਆ ਦੇ, ਬਰਤਨ ਮੰਗਾਏ। ਸਾਖੀ ਪੋਥੀ ਵਾਲਾ ਕਹਿੰਦਾ ਕਿ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਜਿਹੜਾ ਬਾਅਦ ਵਿੱਚ ਤੀਰਥ ਬਾਅਦ ਵਿੱਚ ਸਥਾਨ ਹੋਂਦ ਵਿੱਚ ਆਇਆ, ਇੱਥੇ ਹਜ਼ੂਰ ਨੇ ਇਹਨਾਂ 3 ਚੀਜ਼ਾਂ ਦੇ ਨਾਲ ਜਲ ਉੱਥੋਂ ਮਿਲ ਗਿਆ ਸੀ, ਅੱਗ ਹੈ ਸੀ, ਇੱਥੇ ਹਜ਼ੂਰ ਨੇ ਦੇਗ ਤਿਆਰ ਕੀਤੀ ਤੇ ਦੇਗ ਤਿਆਰ ਕਰਨ ਤੋਂ ਬਾਅਦ ਭਾਈ ਮਰਦਾਨੇ ਨੂੰ ਦਿੱਤੀ। ਭਾਈ ਤਾਰੇ ਨੇ ਛਕੀ ਤੇ ਕਹਿੰਦੇ ਨੇ, ਜਦੋਂ ਛਕੀ ਭਾਈ ਮਰਦਾਨੇ ਨੇ ਤੇ ਇਹਨੇ ਇੱਕ ਸ਼ਬਦ ਕਿਹਾ, ਕਹਿੰਦਾ, ਬਾਬਾ ਭੋਜਨ ਤਾਂ ਬੜੇ ਵਾਰੀ ਛਕੇ ਨੇ ਪਰ ਇਹਦੇ ਵਰਗਾ ਸਵਾਦ ਕੋਈ ਨਹੀਂ। ਗੁਰਮੁਖੋ, ਅਸੀਂ ਦੇਗ ਨੂੰ ਕੁਣਕਾ ਕਿਉਂ ਕਹਿੰਦੇ ਹਾਂ? ਪੁਰਾਣੇ ਸਿੱਖ ਇੱਕ ਸ਼ਬਦ ਵਰਤਦੇ ਹੁੰਦੇ ਸਨ ਕਿ ਕੁਣਕਾ ਦੇ ਦਿਓ, ਇਹਦਾ ਮਤਲਬ ਇਹ ਸੀ ਕਿ ਦੇਗ ਜਿਹੜੀ ਹੈ ਪੇਟ ਭਰ ਕੇ ਖਾਣ ਵਾਸਤੇ ਨਹੀਂ, ਗੁਰਮੁਖੋ ਇੱਕ ਕਿਣਕਾ ਮਾਤਰ ਹੀ ਦੇਗ ਮਿਲ ਜਾਏ ਤੇ ਸਿੱਖ ਦਾ ਭਲਾ ਹੋ ਜਾਂਦਾ। ਕੁਣਕੇ ਦਰਦ ਸੀ ਕਿ ਯਾਦ ਹੀ ਨਹੀਂ? ਇਹਦਾ ਮਤਲਬ ਇਹ ਨਹੀਂ, ਸਾਡੇ ਬੰਦੇ ਅੱਜ ਕੱਲ੍ਹ ਕਹਿੰਦੇ ਨੇ ਜਿਹੜੇ ਮਾਡਰਨ ਬਣ ਗਏ ਨੇ, ਪਲੇਟ ਤੇ ਨਾਲ ਚਿਮਚਾ ਵੀ ਚਾਹੀਦਾ ਜੀ, ਦੇਗ ਤੱਤੀ ਹੁੰਦੀ ਹੈ। ਉਹ ਪੁਰਾਣੇ ਸਿੱਖ ਤਾਂ ਕਹਿੰਦੇ ਸਨ ਕੁਣਕਾ ਹੀ ਮਿਲ ਜਾਏ, ਕੁਣਕਾ ਸ਼ਬਦ ਹੀ ਇੱਥੋਂ ਬਣਿਆ ਕਿ ਯਾਦ ਹੀ ਨਾ ਦੇ, ਗੁਰੂ ਕੀ ਦੇਗ ਕਿਣਕਾ ਮਾਤਰ ਦੇ ਦੇ, ਮੇਰਾ ਇਹਦੇ ਨਾਲ ਵੀ ਭਲਾ ਹੋ ਜਾ। ਤਵੱਜੋ ਦਿਓ, ਦੇਗ ਚਲਾਈ ਹਜ਼ੂਰ ਗੁਰੂ ਨਾਨਕ ਸਾਹਿਬ ਨੇ। ਸਾਖੀ ਪੋਥੀ ਵਾਲਾ ਕਹਿੰਦਾ ਵੀ ਉੱਥੇ ਦੇਗ ਤਿਆਰ ਕੀਤੀ, ਭਾਈ ਮਰਦਾਨੇ ਖੋਰਾਂ ਨੇ ਛਕੀ, ਜਿਹੜੇ ਨਾਲ ਸਨ ਉਹਨਾਂ ਨੂੰ ਛਕਾਈ, ਤੇ ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਤੇ ਮੇਰੇ ਬਾਬੇ ਨੇ ਉੱਥੇ ਇੱਕ ਬਖਸ਼ਿਸ਼ ਭਰਿਆ ਬਚਨ ਦੇ ਦਿੱਤਾ। ਗੁਰਮੁਖੋ, ਜਿੱਥੋਂ ਦੇਗ ਦੀ ਆਰੰਭਤਾ ਹੋਈ ਹੈ, ਭਾਈ ਮਰਦਾਨੇ ਤੋਂ ਕੁਰਬਾਨ ਜਾਇਓ ਕਿ ਬੜੀਆਂ ਦਾਤਾਂ ਬਾਬੇ ਦੇ ਘਰੋਂ ਤੁਹਾਨੂੰ ਲੈ ਕੇ ਦੇ ਗਏ। ਤੇ ਪਿਛਲੇ ਸਾਲ ਮੈਂ ਕਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾ ਅੰਦਰ 31 ਰਾਗਾਂ ਵਿੱਚ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ 19 ਰਾਗਾਂ ਵਿੱਚ, ਤੇ ਜਿਹੜੇ ਸ਼ਲੋਕ ਮਰਦਾਨੇ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਨੇ। ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਵਾਂ ਤੇ ਮੈਂ ਆਪਣੇ ਵੀਰਾਂ ਨੂੰ ਆਪਣੀ ਲਾਈਨ ਨੂੰ ਇਹ ਜ਼ਰੂਰ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਆਵਾਜ਼ ਕਾਫੀ ਦੂਰ ਤੱਕ ਜਾ ਰਹੀ ਹੈ ਕਿ ਗੁਰੂ ਸਾਨੂੰ ਬੜਾ ਮਾਣ ਦਿੰਦਾ ਜੀ, ਸੰਗਤ ਸਾਨੂੰ ਬੜਾ ਮਾਣ ਦਿੰਦੀ ਹੈ। ਇੰਨਾ ਮਾਣ ਸ਼ਾਇਦ ਆਮ ਬੰਦੇ ਨੂੰ ਇੱਥੇ ਨਾ ਮਿਲੇ ਜਿੰਨਾ ਗੁਰੂ ਕੇ ਕੀਰਤਨੀਏ ਗੁਰੂ ਕੇ ਪ੍ਰਚਾਰਕ ਤੈਨੂੰ ਮਿਲਦਾ। ਪਰ ਭਾਈ ਮਰਦਾਨੇ ਨੂੰ ਜਦੋਂ ਮੁਖਾਤਬ ਕਰਕੇ ਸ਼ਬਦ ਉਚਾਰਨ ਕੀਤੇ ਨੇ, ਸ਼ਲੋਕ ਮਰਦਾਨਾ ਪਹਿਲਾਂ, ਉਹਦੇ ਵਿੱਚ ਹਜ਼ੂਰ ਨੇ ਜ਼ਿਕਰ ਸ਼ਰਾਬ ਦਾ ਕੀਤਾ, ਮੰਡਿਆਂ ਦਾ ਕੀਤਾ, ਮਾਸ ਦਾ ਕੀਤਾ, ਤੇ ਇਹਦਾ ਮਤਲਬ ਕੀ? ਮਰਦਾਨੇ ਨੂੰ ਬ੍ਰਹਮ ਗਿਆਨ ਦੀ ਗੱਲ ਕਿਉਂ ਨਾ ਸਿਖਾਈ? ਮਰਦਾਨੇ ਨੂੰ ਮੁਖਾਤਬ ਕਰਕੇ ਬਾਬਾ ਜੀ ਨੇ ਹੋਰ ਬਚਨ ਕਿਉਂ ਨਾ ਕਹੇ? ਕੇਵਲ ਮਾਸ ਸ਼ਰਾਬ ਤੇ ਅੰਨ ਦੇ ਮੰਡੇ ਦੀ ਗੱਲ ਕਿਉਂ ਕੀਤੀ? ਇਹਦਾ ਮਤਲਬ ਸੀ, ਅਕਸਰ ਲੋਕ ਬਹਾਨਾ ਕਰਦੇ ਨੇ ਕਿ ਕਲਾਕਾਰ ਨੂੰ ਸਭ ਕੁਝ ਮਾਫ ਹੁੰਦਾ, ਜੋ ਮਰਜ਼ੀ ਖਾ ਲੈ, ਪਰ ਮੇਰੇ ਘਰ ਦੇ ਰਬਾਬੀਆ ਤੇਰੇ ਤੋਂ ਚੰਗਾ ਗਵਈਆ ਵੀ ਕੋਈ ਨਹੀਂ। ਪਰ ਚੇਤੇ ਰੱਖੀ, ਰੱਬ ਇੰਨਾ ਵੀ ਗੁਣ ਦੇ ਦੇ ਤੇ ਕਦੀ ਇਸ ਨਸ਼ੇ ਵੱਲ ਪਰਤ ਕੇ ਝਾਤੀ ਨਾ ਪਾਏ। ਇਹਦਾ ਮਤਲਬ ਇਹ ਸੀ, ਬੜੀ ਵਾਰੀ ਇਹਦੇ ਅਰਥ ਪੜੇ ਵੀ ਇਹ ਸ਼ਲੋਕ ਮਰਦਾਨਾ ਪਹਿਲਾਂ ਤੇ ਗੱਲ ਸ਼ਰਾਬ ਦੀ, ਸ਼ਲੋਕ ਮਰਦਾਨਾ ਪਹਿਲਾਂ ਤੇ ਗੱਲ ਮੰਡਿਆਂ ਦੀ। ਮੇਰੇ ਦਾਤਾ ਤੂੰ ਮੇਰ ਕੀਤੀ, ਮਰਦਾਨਾ ਇੱਕ ਦਾਤ ਬਹਿ ਕੇ ਦੇ ਗਿਆ। ਕੀਰਤਨੀਓ, ਕਥਾ ਕਰਨ ਵਾਲਿਓ, ਪਾਠ ਕਰਨ ਵਾਲਿਓ, ਤੁਹਾਨੂੰ ਗੁਰੂ ਦੇ ਸ਼ਬਦ ਨਾਲ ਸਤਿਕਾਰ ਮਿਲਦਾ ਜੇ, ਤੇ ਬਾਬਾ ਕਹਿ ਗਿਆ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੀ, ਧਿਆਨ ਦਿਓ। ਭਾਈ ਮਰਦਾਨੇ ਨੇ ਜਦੋਂ ਦੇਗ ਬਣੀ, ਜਿਨ੍ਹਾਂ ਨੇ ਦੇਗ ਚਲਾਈ, ਸਿਰਫ ਇੱਕੋ ਸ਼ਬਦ ਦੇਗ ਬਣੀ, ਤੇ ਭਾਈ ਮਰਦਾਨੇ ਨੇ ਸ਼ਬਦ ਕਹਿ, ਸਤਿਗੁਰੂ ਆਪ ਇੱਕ ਕਿਰਪਾ ਕਰੋ, इस देख नू ए भोजन इना सोहना तैयार होया ते कृपा करो रोज मिलेगा। उथे साखी पोथी वाला कहिंदा मेरे गुरु नानक साहिब ने गंभीर हो के एक बचन कहा सी, कहन लगे मर्दानिया समा आवेगा जिस धरती ते अज पहले दिन देग तैयार कीती ए एक महान अस्थान बनेगा ते इथे 24 घंटे भोग ते मोक दा प्रवाह चलदा रहे। इथे 24 घंटे देगा वर्तन गियां, कहन तो मुराद अच्छे पैर देग चलेगी। सब तो पहला देग दी आरंभता उस पवित्र धरती तो ही है जिन्हों रोज तुसी अरदास भी याद करके कहंदे हो अमृतसर साहिब जी दे इशनान। हजूर गुरु नानक साहिब ने देग उथो आरंभ कीती। तवज्जो दियो, साहिब गुरु नानक साहिब ने जदों गुरु देव इस तो पहला चूड़काने की धरती ते सच्चा सौदा मेरे बापू ने कर दिता है। असि कई बार कहने कि गुरु अमरदास जी ने लंगर की प्रथा चलाई, नहीं गुरमुख हजूर ने चूड़काने की धरती ते सच्चा सौदा करके उथे लोड़वंदा नू भोजन छकाया सी। कई सज्जन अज साखी ते भी तर्क कर लग पए ने बाबे ने किवे बेलड़ा नू रोटी खवा दिती। सज्जनों ओ करनी वाले महापुरुष हन, कदी भाई वीर सिंह दे रचना पढ़ियो कि उन्हां दा संवाद गुरु नानक नाल जिहड़ा रूहानियत विच पुगे होए सन। हजूर ने उथे किरपा कीती। उस तो बाद दाता जी ने जिथे भी मंजी कैम कीती उथे एक गल कही सी कि लंगर जरूर चलाना। मैं हैरान होया कि जदो भाई मरदाने दे पुत्र नू उपदेश देंदे ने, प्रिंसीपल सतबीर सिंह होरां ने लिखे है कि भाई मरदाने नू उपदेश दे के तीन गल्लां कहियां ते मैनू खिमा करियो मैं संगत विच इत्थे ओह सुना के गया। पर जदो खोज कीती ते भाई मनी सिंह वाली जिहड़ी जनम साखी है ओहदे विच लिखिया कि भाई मरदाने दे चलाने तो बाद ओहदे पुत्तर नू तीन गल्लां कहियां। केहड़ियां तीन गल्लां सन? हुण इत्थे दो इतिहासकार कुछ मरदाने नाल जोड़दे ने, कुछ ओहदे पुत्तर नाल। ओह तीन बचन सन। पहला बचन सी कि पैर रात रहिंदियां उठ के इशनान करना है। दूसरा बचन सी इहदे नाल इशनान कर सत नाम दा गुरु नाम गुरु मंत्र दा जाप करना है। पहली गल। दूजी गल केश कदी नहीं कटाने, केश साबत रखने ने। ते तीजी गल कही सी ते तेरे घर विच कोई अतिथि आवे लोड़वंद आवे एक गल चेते रखी ओनू कदी भुखियां घरों नहीं जान दे। तीन गल्लां कहियां मेरे बाबे ने। हजूर ने करतारपुर साहब की धरती ते आए जिन्हां देग चलाई, साहब करतारपुर साहब की धरती ते आए 18 साल बाबा जी ने इत्थे अपने हथां लवाई की। 18 साल किरत ते वाह सतगुरु कियो जा तेरा बाणा कियो जा सरूप होवेगा जदों बाबे बुढ़े वर्गे, भाई लालो वर्गे, भाई साहब भाई मनसुख वर्गे, भाई भगीरथ वर्गे, भाई दुनीचंद वर्गे, मेरे दाता जी ए मलक भागो वर्गे सिख बने ने। ए करनी वाले सारे तेरे नाल खेतां विच काम करदे होणगे ते उस वेले काम करदे जिहड़ियां रूहानियत दीआं पिंगां झूठियां होणगीआं ओह साडे तक किसे दसियां नहीं, फिर असीं केवल ख्यालां विच ही चित सकदे आं। आखिर बाबे नाल काम करदे आं रब तो बिना ते गल दूजी कीती कोई नहीं। इको ही गल कही जपो तां एको नामा, एको गल कही हर एक सिमर एक सिमर एक सिमर प्यारे, इको गल कही एको जप एको सालाए। हजूर ने करतारपुर साहिब दी धरती ते इथे फिर देग चलाई, इथे लंगर चले, सतगुरु ने मेहर कीती। धन गुरु नानक साहिब तो बाद देग जदों चलदी है ए देग हुण खडूर साहिब दी धरती ते आई ते भाई गुरदास ने शब्द कहे ने कि दित्ता छोड़ करतारपुर विच खडूरे जोत जगाई। जदों खडूर विच मेरे गुरु नानक साहिब दी जोत जगी ते उथे फिर मां साडी लंगर दी इंचार्ज बनी। देखो कल एक अर्ज कीती सी, दो लंगर सन, कल शब्द दे लंगर नू वंडन दी गल कही। मां खीवी सत्ता बलवंड कहिंदे ने, देखो शब्द कैसे भाव पूर्त ने। कहिंदे ने कि मां दा शब्द ही इन्ना ठंडा है, कहिंदियां सार बंदे दा अंदर सीना जिहड़ा उह ठर जांदा है क्योंकि मां शब्द ही मिठा इन्ने। कहिंदे ने धुप पैंदी होवे बंदे दी चमड़ी तपदी होवे ते तपदी कोई चमड़ी नाल किते रुख दी छां थले आ जाए ते इको दम ओहदी चमड़ी नू सकून मिलदा है। कहिंदे ने मां खीवी जिवें बच्चा भावे जिन्ना मर्जी खिजिया होवे पर मां दी गोद विच बैण दी देर है, ਮੱਥੇ ਤੇ ਤਿਉੜੀ ਦੀ ਥਾਂ ਤੇ ਖੇੜਾ ਆ ਜਾਂਦਾ। ਅੰਮਾ ਜਦੋਂ ਸਿੱਖ ਆਉਂਦੇ ਨੇ ਥੱਕੇ ਟੁੱਟੇ ਆਉਂਦੇ ਨੇ ਤੇਰੇ ਲੰਗਰ ਵਿੱਚ ਆ ਕੇ ਬਹਿੰਦੇ ਨੇ, ਤੇ ਬਾਬੇ ਦੇ ਲੰਗਰ ਵਿੱਚ ਮੂੰਗੀ ਦੀ ਕੱਲੀ ਦਾਲ ਨਹੀਂ ਸੀ, ਮੈਨੂੰ ਮਾਫ ਕਰਿਓ। ਹੁਣ ਤਾਂ ਅਸੀਂ ਦੇਖਦੇ ਹਾਂ ਉੱਥੇ ਤੜਕੇ ਵੀ ਦੋ ਦੋ ਤਰ੍ਹਾਂ ਦੇ ਲੱਗਦੇ ਨੇ ਇੰਡੀਆ ਵਿੱਚ। ਆ ਜਿਹੜੀ ਸੰਗਤ ਆਉਣੀ ਉਹਦੇ ਲਈ ਪੰਗਤ ਲਈ ਹੋਰ ਹੁੰਦਾ, ਜਿਹੜਾ ਪ੍ਰਬੰਧਕਾਂ ਨੇ ਛਕਣਾ ਉਹਦੇ ਲਈ ਹੋਰ ਹੁੰਦਾ। ਤੇ ਹੈਰਾਨਗੀ ਦੀ ਗੱਲ ਇਹ ਵੇ ਕਿ ਉਹ ਬਹਿ ਕੇ ਵੀ ਖਾਂਦੇ ਨੇ ਐ ਵੱਡੇ ਵੱਡੇ ਹੋਟਲਾਂ ਦੀ ਤਰ੍ਹਾਂ। ਉਹ ਗੁਰੂ ਕਾ ਲੰਗਰ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੁਣਕੇ ਦੀ ਕੀਮਤ ਕੀ ਹੁੰਦੀ। ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ ਕਹਿੰਦੇ ਉਸ ਵੇਲੇ ਜਦੋਂ ਲੰਗਰ ਤਿਆਰ ਕੀਤਾ ਜਾਂਦਾ ਸੀ ਨਾ, ਉਹਦੇ ਵਿੱਚ ਜਿਹੜੀ ਖੀਰ ਬਣਦੀ ਸੀ ਉਹ ਦੁੱਧ ਵਾਲੀ ਨੀ, ਘਿਓ ਵਾਲੀ ਖੀਰ ਬਣਦੀ ਸੀ। ਘਿਓ ਪਾ ਕੇ ਦੁੱਧ ਪਾ ਕੇ ਖੀਰ ਬਣਾਉਣੀ। ਕਹਿੰਦੇ ਨੇ ਮਾਂ ਦੇਖ ਤੂੰ ਸੰਘਣੇ ਪੱਤਰਾਂ ਵਾਲੀ ਛਾਂ ਏ, ਤੇਰਾ ਸ਼ੌਹਰ ਤੇਰਾ ਪਤੀ ਗੁਰੂ ਅੰਗਦ ਸਾਹਿਬ ਇਸ ਧਰਤੀ ਦਾ ਮਾਲਕ ਹੈ। ਮਾਤਾ ਖੀਵੀ ਸ਼ੌ ਸੋਏ ਜਿਨ ਗੋਏ ਉਠਾਲੀ, ਤੇਰਾ ਪਤੀ ਸਾਰੀ ਧਰਤੀ ਦੇ ਭਾਰ ਨੂੰ ਚੁੱਕੀ ਬੈਠਾ ਹੈ। ਤੇ ਮਾਂ ਜਦੋਂ ਤੇਰੇ ਕੋਲ ਆਉਂਦੇ ਆ ਨਾ, ਇੰਜ ਲੱਗਦਾ ਜਿਵੇਂ ਸੰਘਣੇ ਪੱਤਿਆਂ ਵਾਲੇ ਛਾਂ ਦੀ ਥੱਲੇ ਰੁੱਖ ਥੱਲੇ ਬਹਿ ਗਏ ਆ। ਤੇ ਮਾਤਾ ਖੀਵੀ ਦੋ ਕੰਮ ਕਰਦੇ ਸਨ, ਇਹ ਬਾਣੀ ਵਿੱਚੋਂ ਉਦਾਹਰਨਾਂ ਨੇ। ਕਹਿੰਦੇ ਨੇ ਇੱਕ ਤਾਂ ਆਏ ਨੂੰ ਪਿਆਰ ਦੇ ਕੇ ਕਹਿੰਦੇ ਸਨ, ਬੇਟਾ ਆਇਆ ਜੀ ਆਇਆ ਨੂੰ ਪੰਗਤ ਵਿੱਚ ਬੈਠ, ਮੈਂ ਤੇਰੇ ਲਈ ਤਾਜ਼ਾ ਫੁਲਕਾ ਤਿਆਰ ਕਰਕੇ ਲਿਆਉਣੀ ਹੈ। ਤੇ ਦੂਜਾ ਕੀ ਕਰਨਾ, ਕਹਿੰਦੇ ਨੇ ਕਈ ਵਾਰੀ ਰਾਤ ਨੂੰ ਸੁੱਤਿਆਂ ਦੇਖਣਾ ਕਿਸੇ ਦੀ ਜੇਬ ਵਿੱਚ ਪੈਸਾ ਨਾ ਹੋਣਾ, ਤੇ ਮਾਂ ਖੀਵੀ ਆਪਣੇ ਕੋਲੋਂ ਉਹਨਾਂ ਦੀਆਂ ਜੇਬਾਂ ਵਿੱਚ ਪੈਸੇ ਵੀ ਪਾ ਦਿੰਦੀ ਸੀ। ਕਦੀ ਇਹੋ ਜਿਹੀ ਦੇਗ ਚੱਲੀ, ਤੇ ਦੇਖੋ ਤੁਸੀਂ ਇਹ ਨਾ ਸਮਝੋ ਕਿ ਸ਼ਾਇਦ ਮੈਂ ਕੁਝ ਮਸਾਲਾ ਲਾ ਕੇ ਕਹਿ ਰਿਹਾ। ਸਾਹਿਬ ਨੇ ਬਾਣੀ ਵਿੱਚ ਕਿਹਾ ਬਲਵੰਡ ਖੀਵੀ ਨੇਕ ਜਨ, ਮਾਂ ਖੀਵੀ ਨੇਕ ਜਨ। ਉੱਥੇ ਪਾਠ ਆਪਾਂ ਜਨ ਪੜ੍ਹਨੇ, ਜਨ ਦਾ ਅਖਰੀ ਅਰਥ ਹੁੰਦਾ ਇਸਤਰੀ। ਫਾਰਸੀ ਵਿੱਚ ਕਹਿਣ ਲੱਗੇ ਮਾਂ ਖੀਵੀ ਤੂੰ ਬੜੀ ਨੇਕ ਇਸਤਰੀ। ਇੱਕੋ ਇੱਕ ਮਾਂ ਜਿਹਦਾ ਬਾਣੀ ਵਿੱਚ ਨਾਂ ਆਇਆ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਂ ਪੁੱਤਰਾਲੀ ਤੇ ਜਿੰਨਾ ਦੇਗ ਚਲਾਈ, ਉਹਦੇ ਵਿੱਚ ਮਾਂ ਖੀਵੀ ਨੂੰ ਅਸੀਂ ਭੁਲਾ ਨਹੀਂ ਸਕਦੇ। ਲੰਗਰ ਦੌਲਤ ਵੰਡੀ ਹੈ, ਦੌਲਤ ਦਰ ਤੇ ਪੈਸਾ ਵੀ ਬਣਦੀ ਹੈ, ਲੰਗਰ ਵੀ ਦਿੰਦੀ ਹੈ। ਲੰਗਰ ਦੌਲਤ ਵੰਡੀ ਹੈ ਤੇ ਲੰਗਰ ਕਿਹੋ ਜਿਹਾ, ਰਸ ਅੰਮ੍ਰਿਤ ਖੀਰ ਕਿਆਲੀ, ਘਿਓ ਵਾਲੀ ਖੀਰ ਬਣਾ ਕੇ, ਰਸਦਾਇਕ ਖੀਰ ਬਣਾ ਕੇ ਮਾਂ ਆਪਣੇ ਬੱਚਿਆਂ ਨੂੰ ਲੰਗਰ ਪੀ ਦਿੰਦੀ। ਤੇ ਜਦੋਂ ਲੰਗਰ ਛਕਨੇ ਆ ਨਾ, ਇੱਕ ਗੱਲ ਧਿਆਨ ਵਿੱਚ ਰੱਖੀਏ ਗੁਰਮੁਖੋ, ਕਿ ਲੰਗਰ ਛਕਦਿਆਂ ਮਾਤਾ ਖੀਵੀ ਦਾ ਧਿਆਨ ਜ਼ਰੂਰ ਜਾਏ। ਮਾਂ ਜਿਹੜਾ ਖੀਰ ਦਾ ਚਿਮਚਾ ਮੂੰਹ ਵਿੱਚ ਪਾਉਂਦੇ ਪਏ, ਅਸਲ ਵਿੱਚ ਤੇਰੀ ਦਿੱਤੀ ਤਾਂ ਦਾਤ ਹੈ, ਭਾਵੇਂ ਉਸ ਘਰ ਤੋਂ ਬਣਾਈ। ਮਾਤਾ ਖੀਵੀ ਤੋਂ ਬਾਅਦ ਸਾਹਿਬ ਧੰਨ ਗੁਰੂ ਅਮਰਦਾਸ ਜੀ ਦਾ ਸਮਾਂ ਹੈ, ਲੰਗਰ ਪਹਿਲਾਂ ਵੀ ਚੱਲਿਆ। ਗੁਰੂ ਅਮਰਦਾਸ ਜੀ ਦੇ ਵੇਲੇ ਨੂੰ ਕਿਉਂ ਕਹਿ ਦਿੱਤਾ ਗਿਆ ਕਿ ਪਹਿਲਾਂ ਪੰਗਤ ਵਿੱਚ ਬਹਿਣਾ ਤੇ ਬਾਅਦ ਸੰਗਤ ਵਿੱਚ ਬਹਿਣਾ? ਅਸੀਂ ਕਹਿੰਦੇ ਹਾਂ ਕਿ ਸ਼ਾਇਦ ਲੰਗਰ ਉਦੋਂ ਚੱਲੇ। ਗੁਰਮੁਖੋ ਦੇਖੋ, ਜਿਸ ਥਾਂ ਤੇ ਹਜ਼ੂਰ ਨੇ ਲੰਗਰ ਚਰਾਇਆ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ ਕਿ ਕੁਝ ਕੁ ਜਿਹਨੂੰ ਬੀਰਬਲ ਕਹਿੰਦੇ ਆ, ਇਹਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ ਅਕਬਰ ਦੇ ਪੇਸ਼ ਹੋਇਆ ਸੀ ਕਿ ਤੁਸੀਂ ਹਿੰਦੂਆਂ ਦੇ ਜਜ਼ੀਆ ਟੈਕਸ ਮਾਫ ਕਰ ਦਿੱਤੇ ਨੇ, ਪਰ ਸਿੱਖਾਂ ਦੇ ਨਾ ਕਰਿਓ, ਕਿਉਂਕਿ ਸਾਡੇ ਵਰਗੇ ਕਰਮ ਨਹੀਂ ਉਹ ਕਰਦੇ, ਸਾਡੇ ਤੋਂ ਵੱਖਰੇ। ਇਸੇ ਕਰਕੇ ਲੰਗਰ ਦੀ ਸਭ ਤੋਂ ਜ਼ਿਆਦਾ ਵਿਰੋਧ ਤਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਈ। ਲੋਕਾਂ ਨੂੰ ਡੱਕ ਡੱਕ ਦਿੱਤਾ ਕਿ ਸੁੱਚ ਭੇਟ ਨਹੀਂ ਜਾਣਦੇ। ਤੇ ਮੇਰੇ ਗੁਰੂ ਅਮਰਦਾਸ ਨੇ ਕਿਹਾ ਕਿ ਜਿੰਨੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਹੈ, ਉਹਦੇ ਲਈ ਜ਼ਰੂਰੀ ਹੈ ਪਹਿਲਾਂ ਦੇਗ ਛੱਕ ਕੇ ਆਵੇ, ਲੰਗਰ ਪੰਗਤ ਵਿੱਚ ਬੈਠ ਕੇ ਛਕਣਾ ਪਏਗਾ। ਤਾਂ ਹੀ ਸ਼ਬਦ ਵਰਤੇ ਕਿ ਪਹਿਲਾਂ ਪੰਗਤ ਪਾਛੇ ਸੰਗਤ। ਪਰ ਗੁਰਮੁਖੋ ਇੱਕ ਗੱਲ ਹੋਰ ਮੈਂ ਅਰਜ਼ ਕਰਨੀ ਚਾਹੁੰਦਾ, ਮੇਰੇ ਗੁਰੂ ਨੇ ਉੱਥੇ ਇੱਕ ਹੋਰ ਗੱਲ ਸਮਝਾਈ ਕਿ ਸਿੱਖਾਂ ਰੱਬ ਤੇ ਯਕੀਨ ਕਰਕੇ ਲੰਗਰ ਚਕਾਈ, ਕਦੀ ਤੋਟਾ ਨਹੀਂ ਆਵੇਗਾ। ਤੇ ਜਿੱਦਣ ਇਹ ਦੇਖੇ ਮੈਂ ਲੰਗਰ ਚਲਾਉਣ ਵਾਲਾ ਵਾਂ, ਤੇ ਕਦੀ ਤੇਰੇ ਘਰ ਦੇ ਅੰਦਰ ਵਾਧਾ ਪੈਣਾ ਹੀ ਨਹੀਂ, ਲੰਗਰ ਗੁਰੂ ਕਾ ਕਹੀਂ। ਇਹੀ ਕਾਰਨ ਸਾਡੇ ਨਿੱਕੇ ਨਿੱਕੇ ਸ਼ਬਦਾਂ ਵਿੱਚ ਬੜੇ ਵੱਡੇ ਫਰਸ਼ ਤੇ ਲੁਕੇ ਪਏ ਨੇ। ਜਦੋਂ ਅਸੀਂ ਲੰਗਰ ਛਕਨੇ ਆ ਤੇ ਇੱਕ ਅਰਦਾਸ ਕਰਨੇ ਆ ਦਾਤਾ ਜੀ ਕਿ ਅੰਨ ਪਾਣੀ ਗੁਰੂ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਦੀ, ਕਦੀ ਨੀ ਕਹਿੰਦੇ ਵੀ ਅੰਨ ਪਾਣੀ ਸੇਵਕਾਂ ਦਾ, ਕਿਉਂਕਿ ਲੰਗਰ ਹਮੇਸ਼ਾ ਹੁੰਦਾ ਹੀ ਗੁਰੂ ਦਾ ਹੈ। ਇਹਨੇ ਯਕੀਨ ਨਾਲ ਦੇਗ ਚਲਾਈ, ਕਹਿਣ ਲੱਗੇ ਰਾਤੀ ਲੰਗਰ ਛਕਣਾ, ਧੋ ਕੇ ਭਾਂਡੇ ਮੂਢੇ ਮਰਵਾ ਦੇਣੇ, ਕੋਈ ਕਿਚਨ ਵਿੱਚ ਰਸੋਈ ਵਿੱਚ ਚੀਜ਼ ਨਹੀਂ ਸੀ ਹੁੰਦੀ। ਗੁਰੂ ਅਮਰਦਾਸ ਨੂੰ ਪਤਾ ਸੀ ਸਿੱਖਾਂ ਕਿਤੇ ਐਵੇਂ ਨਾ ਇਕੱਠਾ ਕਰੀ ਜੀ, ਕੱਲ ਨੂੰ ਲੰਗਰ ਦਾ ਕੀ ਬਣੇਗਾ, ਭਾਂਡੇ ਮੂਢੇ ਬਾਰ ਕੇ ਬਈ ਸਵੇਰੇ ਫਿਰ ਦੇਗ ਚੱਲੇ। ਉਹਨਾਂ ਦੀ ਕਮਾਈ ਦਾ ਧਿਆਨ ਧਰਨੇ, ਜਿਨ੍ਹਾਂ ਨੇ ਦੇਗ ਚਲਾਈ, ਕੇਵਲ ਇੱਕ ਅੱਖਰ ਕਹਿ ਕੇ ਨੀ ਅੱਗੇ ਤੁਰਨਾ, गुरु अमरदास जी के दर से अकबर आए, सब नू पता है कि अकबर ने आके लंगर हजूर दे दरबार विचो छकिया। मैं कहना अज दे लीडरां नू यह गल समझनी चाहिए, हिंदुस्तान का मालिक डेमोक्रेसी नहीं सी, डिक्टेटरशिप है, पुश दर पुश राज चलता है, लोग त्रेंदे ने डिक्टेटरशिप तो, डेमोक्रेसी भी सुनवाई है। वो असी डेमोक्रेसी विच रह के भी गुरु की मत नू छड्डी जाने आ, जे कोई अमीर आ जाए तनाग आ जाए पज ने ओदे पिछे, इत्थे तां रब की दया। मैं कई देखे ने महापुरुष करनी वाले जिन्हां नू कहने असी, वह लीडरां दी खातर सारा सारा दिन बूहे अगे खलोते रहिंदे ने। मैं कहना गुरु ते यकीन कोई नहीं, जिदे कोल धन गुरु ग्रंथ साहिब सच्चा पातशाह बाबे नानक वर्गा गुरु ओ किसे दा मुताज नहीं जे। साहिब दे दर ते अकबर आया है, ते अकबर दे वास्ते उस वेले किन्ने लाल गलीचा विछाण लगे, ते ओ कौन सन? गोइंदवाल दे खत्री। खत्री खिमा करियो किसे नू ला के नहीं, जेड़े उस वेले ब्राह्मणवाद दे थले दबे सन। ये मत समझिए कि शब्द खत्री वरत्या ते किसे एक जाति नू संबोधन करके। गुरु अमरदास जी देखिए गुरु समर्थ कि ओना विचो ने, ओना सोचा भी इको दम गलीचा विछाओ, अकबर खुश होवेगा भी मेरी बड़ी जी आया भगत आओ भगत की मगरों तवा ला देंगे, देखो जी इन्होंने तो वर्ण वंड का नाश मारिया। जदो कि गलीचा विछाया तो अकबर ने अपने एहलकारा नू क्या गलीचा लपेट दियो, उन्हें कहा नहीं जी तुहाडे लई है। कहिंदा मैं जिदे दर ते चलिया वा ना ओदे चरणा विच इहो जिहियां करोड़ां शहनशाहियां रुलदियां पईयां ने, मैं भिखारी बन के चलिया दाता बन के नहीं। अंदर वड़न लगा है, कहिंदा मैं दर्शन करन आया, खलोते पहरेदार ने कहा पहला लंगर छको, दर्शन नहीं पहला पंगत विच बैठो। अकबर बैठिया जिन्ना देग चलाई इन्ना वड्डा तेनू अमीर विरसा दिता, हिंदुस्तान दे बादशाह ने लंगर छकिया, मत्था टेक के कहिंदा मैं सेवा करनी है। पुछिया की? कहन लगे मैं गुरु के लंगर दे नाल जागीर लानी चाहना। गुरमुखो इत्थे बड़ी सोहनी एक गल कही विद्वान ने लिखी एक दिन, वह कहिंदे ने जदों ये बचन कह भी मैं जागीर लावां सदा चलता रहे, हजूर ने कहा कल नूं सारे भांडे जिहड़े ने मूधे पै जाणगे, सदा नहीं चलना। पुछिया जी क्यों? इन्नी देर नूं कहिंदे ने एक छोटा जिहा बच्चा होया, उहदी निक्की जी सिलवर दी गड़वी दे विच उहदे कोल दुध अद्धा ते निक्की जी पोटली एक विच चौल ते एक विच आटा मत्था टेकिया, ते गुरु अमरदास कहिंदे ने बेटा किवें? कहिंदा सतगुरु बापू दिहाड़ी करन गया लंगर वास्ते रस भेजी सो। जदों देखी भी उह छोटी जी पोटली विच आटा ते चौल देख के कहन लगे अकबर लंगर शहनशाहां दे सिर ते नहीं, लंगर एहो जे किरत करन वाले भावना वालियां दे सिर ते चलिया करेगा। इहनू मत समझी एक मुठ्ठी चौलां दी। गुरमुखो मेरे गुरु अमरदास ने जदों लंगर चलाया ते सत्ते बलवंड ने उत्थे फिर एक होर किरपा कीती, कहन लगे पहला खीर चलदी सी ते हुण किरपा करके मैदे दीआं मठियाईआं भी बन लग पईआं। नाल शब्द वरत्या नेत्र रसोई तेरी है घ्यो मैदा खान, तेरी रसोई विच मैदे दीआं घ्यो दीआं मठियाईआं बन लगियां। उहनां नूं असीं याद करने आ जिन्हां ने देग चलाई। मेरे साहिब धन गुरु रामदास सच्चे पातशाह दा समां आया। गुरमुखो मैं थोड़ा जिहा जे इतिहास वल चलिया वा क्योंकि इस गल नूं सिद्ध कर ली भी देग किन्ना किन्ना चलाई। लंगर चलिया गोइंदवाल साहिब की धरती तो तुरिया लंगर, इहदा मतलब यह नहीं कि पिछे मस्ताना हुंदा गया, लंगर चली गया। अज अमृतसर साहिब की धरती ते गुरु के चक लंगर आ गया। मेरे गुरु रामदास सच्ची सरकार का लंगर चलिया ते अज रहिंदी दुनिया तक मेरे दातिया तेरी देग नूं असीं याद करने हैं। आप जी गुरु रामदास जी दे लंगर भी जांदे हो, देखो कदी गुरमुखो उस गुरु दर दा लंगर जदों भी जाओ भावें जिन्ने मर्जी तुसीं तन्हा दो हाथ उत्ते एक अद्धा टुकड़ा भी मिल जाए तो उन्हूं अमृत जान के मुंह विच पा लिया जे। देखियो तन गुरु रामदास दे दर ते पंगत लगी है, लंगर वक वरदे पए ने, ते अज जदों लंगर थाल विच पिया है, दाला थाल विच पिया है, ते गुरु का सत नाम जपान वाला कहिंदा ओ देख सकन वालिया पहला धन गुरु रामदास तीन वारी कह दे, धन गुरु रामदास, धन गुरु रामदास, धन गुरु रामदास, ते परत के रोटी मूह विच प्रशादा मूह विच पांदा है, उस वेले शुक्र करदा है दाता ओ भी कदी समा सी कि तेनू यतीम नू रोटी दा टुकड़ा देन नू कोई तैयार नहीं, अज करोड़ा बंदे हो चुके ने जेड़े तेरे घर विचों देग छक चुके, ओदी कमाई दा ध्यान धर रहे हैं जिन्हां ने देग चलाई। साहब धन गुरु अर्जुन देव सच्चे पातशाह दा समा आया, इस वेले सिखी दी मर्यादा होर कायम हुई। देखो गुरमुखो, सिख लंगर दी सेवा कैसी करे, इस गल नूं कौड़िया ना जाणियो। रहतनामिया विचों कुछ हवाले अर्ज करने ने, गुरु के लंगर दी देख दी सेवा करदिया, लंगर तैयार करदिया, एक तां गुरु चेते रहे, दूजी गल भय भावनी बने। हजूर ने कृपा की जो सिख दी नेम बनाया ते उहदे विच लंगर दा जिक्र खास करके कीता, ते भाई गुरदास होरां ने एक बचन कहा, तवज्जो दिओ, गुरसिख भलके उठ कर अमृत वेले सर ना वंदा। गुर के बचन उचार के धर्मशाला दी सुरत करंदा है, साडा नितनेम है कि अमृत वेले इशनान करके गुर के बचन उचार के दर ते गुर मंत्र जपी, मूल मंत्र जपी, नितनेम दी बाणी पढ़ी, ते औसे वेले जदो नितनेम तेरा पूरा होवे ते धर्मशाला दी सुरत ख्याल तेरा गुरु वाल होवे। धर्मशाला दी सुरत करंदा साध संगत विच जाए कै चौंकड़ा मार के बहिंदा, टोलियां बना के नहीं बाहर खलोंदा, साध संगत विच जाए कै गुरबाणी दे प्रीत सुनंदा, फिर अगली काम की करदा कि शंका मनो मिटाए कै गुरसिखां दी सेव करंदा, इस तुक ते खलोया जे। मैं करज करांगा गुरमुखो, पंगत विच लंगर वरतांदियां तुहाडा दुश्मन भी क्यों ना होवे, लंगर वरतांदियां कदी वितकरा ना करियो। रहतनामे कहिंदे ने देग वरतांदियां लंगर वरतांदियां सिख वितकरा करे सो गुरु का तनखाइया, गुरु का तनखाहदार होवेगा। शंका मनो मिटाए कै गुरसिखां दी सेव करंदा, ते फिर काम की करदा, लंगर भोरा छक के फिर तुर पैंदा, किरत विरत कर धर्म दी, लै प्रसाद आण वरतांदा जिन्हां ने देग चलाई, लै प्रसाद आण वरतांदा, ते प्यारे गुरसिखां नूं दे कर पिछों बचिया आप खवांदा, तिन्हां दी कमाई दा ध्यान धरने। उस वेले तां गुरु साहिब ने एक बचन कहा सी, कह लगे लोड़वंद दे मुंह विच पाई रोटी मेरे तक पहुंचेगी। भाई गुरदास ने तां कमाल दे बचन कहे, कह लगे सिख दी सेवा देख चलाण वालिया चेते रखी धरती दी ते सिख दी तुलना कीती, मैं खिन कह के अगे तुरना। कहन लगे धरती नूं लोक मां कहिंदे नी, कहिंदे ने धरती विच जेड़ा बीज पाईए एक गुणा ते मिलदा है हजार गुणा, पर एक गल चेते रखी बीजन तो बिना धरती कदी कुछ नहीं देंदी, जो पाईदा एक गुणा मिलदा हजार गुणा, बीजन तो बिना धरती नहीं देंदी। कहन लगे सिख दे मुंह विच पा दीए ते दा लेख ही कोनी किन्ना कु फल मिलना। नाल एक गल कही कि धरती बीजन तो बिना नहीं देंदी, ते गुरमुखा जे तू कोई शिकार नहीं ना सकदा, बस लंगर दी एक बिरती बना ली दातिया, कदी मेनू भी दे, मैं भी तेरे लंगर दी सेवा करा, तेरा इने नाल भी पड़ा हो जा। भाई गुरदास दी पौड़ी है, कहन लगे धरती बियो बिजाए सहस फलाया, धरती विच बीज पाया एक गुणा दिता हजार गुणा, धरती बियो बिजाए सहस फलाया, गुरसिख मुख पवाए ना लेख लिखाया, धरती दे फलाए जोई फल पाया, कहन लगे गुरसिख मन वसाए सब फल पाया, अखीर ते किन्ने बीजे बाज ना खाए ना धरत जमाया, बीजन तो बिना धरती नहीं देंदी, पर गुरसिख चित वसाए सब फल पाया, तू केवल चित भी ले। कदी पुछो सिख दी सेवा, मेरे हजूर ने कहा पंच बार गंग जाए बार पंच प्राग नहाए, तैसा पुन एक सिख को जवाए का, जैसा पुन एक सिख को निभाए का, सिख को पलाए पानी पाओ कर पुरखेत अस मेद जग फुल, फल पुन एक सिख को जवाए का निभाए का, ते जवाए का दो शब्द ने। कहिंदे ने पंज वारी गंगा दे नामी, पंज वारी तू प्राग नाज नामी, पर एक सिख जेड़ा इशनान कर ली तुरिया पानी कोई नहीं। गुरमुखो केवल एक ख्याली पुला नहीं, मैं अगे अर्ज करनी है, जिन्ना ने देग चलाई उन्हां सिखां दा जिक्र। कह लगे जे वह सिख हुंदा उन्हूं इशनान ली पानी दे दे ते समझी मैं सूरज ग्रहण दा मेला ना आया, उहदे सामने कुछ नहीं। ते नाल बचन क्या सिख को पिलाए पानी पाओ कर कुरखेत, कुरक्षेत्र ना तुरिया फिरी, जे कोई प्यासा हुंदा पानी पिला दे, सिख नूं पानी पिलाएगा फल मिलेगा। असब मेद जग पुन फल एक सिख को जिवाए का, जिवाए दर से ते जीना नहीं, जिवाए दर से भोजन जीवना खवाना। कहन लगे गुरमुखा किसे सिख नूं लंगर छका दें भोजन छका दें ते असमेद जग दा फल। भाई साहब भाई गुरदास ने बचन कह तवज्जो दिया जे शब्द वरते, कहन लगे गुरमुखो के शंका मनो मिटाए कै गुरसिखां दी सेव करन दा किरत विरत कर धर्म की लय प्रसाद आन वरतंदा गुरसिखा नू दे कर पिछों बचिया आप खवंदा ते ओ फिर पता पहुंचदा किथे वे कली काल प्रगास कर गुर चेला चेला गुर संदा गुरु चेला बन जांदा ते चेला गुरु बन जांदा गुरमुख गाड़ी राह चलंदा ए वे गुरमत दा मार्ग जिन्ना देग चलाई साहब गुरु अर्जुन देव दे वेले लंगर दी थोड़ी जी खालत पतली कीती तिरतीए बाबा बुढ़ा साहब आए भाई गुरदास आए ते जिथे गुरुद्वारा पिपली साहब है इथे खलो के क्या साध संगत के गुरु का लंगर रस्त ओदे भी दिया जे। मैं हैरान होया कि गुरु के लंगर की हालत पतली पैण तो बाद भी मेरे गुरु अर्जुन देव ने यह नहीं कहा भी लंगर भी तोते आ गए। वैसे देखो बाणी विच एक तोक हुंदी है गुरु अर्जुन देव कई दिन प्रशादा छकदे भी नहीं लंगर नहीं मिलिया। अज भाई गुरदास ने देखा भी लंगर कदी रस अमृत खीर के आलीए कदी नेत्र सोई तेरिए क्यों मैदा खान अज सुखा प्रशादा भी नहीं। गुरु अर्जुन देव नू कहिंदे ने जा के दाता जी एक ही माजरा है। हजूर ने एक शब्द कहा सी भाई जी हे मेरी ये गुरमुख सखीए मैनु सुकी रोटी दा एक टुकड़ा लंगर दा मिल जाए ते जमीन ते सौना मिल जाए ते बस बाबा नानक ते रब कदी ना भुले मैनु इहदे विच ही आनंद दे। हजूर ने शब्द वरते के रूखो भोजन असल विच सिख दी बुनियाद तैयार हो रही है कि बेटा तेन पत्तियां दे खा के कई कई दिन भुखे रहना पैना पर गुरु अर्जुन देव तो सेध लई रूखो भोजन भूम सैन सखी प्रह संग सुख बिहास तन गुरु अर्जुन देव सच्चे पातशाह उन्हां वेले लंगर की भरपूरता हो गई। गुरु हरगोबिंद साहब वेले कीरतपुर साहब की धरती ते लंगर गया। गुरु हर राय साहब ने खास करके हदायत की सी कि सिखो लंगर छकन तो पहला आवाज दया करो ता लंगर छकिया करो। गुरु हर कृष्ण साहब दे वेले लंगर जदो चलदा है ते जिथे जिथे सिख गए उथे देगा चलिया। आ भाई मंझदा सी कई बारी जिक्र करने हैं जिदन हजूर ने भाई साहब दे कृपा कीती सी ना प्रिंसीपल नरिंदर सिंह जी सोच तुहाडे अमृतसर दे रहण वाले ने उन्होंने भाई मंझ लिखिया ते उन्हां वर्गी कलम मैं नहीं किसे देखिया इन्हां भेज के लिखिया होगा। कहिंदे ने जदों भाई मंझ खूह विच खलोते ने ना ते उस वेले कहिंदे ने लकड़ां नहीं भिजियां ते खूह विच डिगदिया सार इको दम कहिंदे ने गुरु अर्जन देव सच्चे पातशाह तेरा कोटान कोट शुकर। क्यों? क्योंकि तन की कोई गल नहीं लंगर विच लकड़ा कम आनी जे भिज जांदियां ते कल नूं कम नहीं सुनाउणियां जिन्ना देग चलाई। कहन लगे तेरी कृपा ने लकड़ा कैम ने शाम दे वेले ना कहिंदे ने भाई मंझ रो पिया खलोता खलोता रो पिया ते इको दम कहिंदा दाता पंगत विच कोई होर नहीं जदों लंगर तैयार हुंदा लकड़ां बलदियां ने उहनां नाल देग तैयार होके संगत छकदी है सिखां विच ते संगतां विच बह के तू छकना अज तेरी देग वास्ते लकड़ां नहीं पहुंचियां कृपा करी मेरी कुताही नूं मेरी गुस्ताखी नूं बख्श दे। जिन्हां ने देग चलाई इन्नी भावना नाल चलाई हजूर दे चरणां विच सारी रात खलोता रहा। सवेरे दाता जी जदों कहा ना भी बाहर निकल कहिंदा पहला देग लई लंगरां कढो जिन्हां ने लकड़ां कढो जिन्हां ने देग चलाई ते मैं सोचिया सी भी अरदास साहिब की खत्म हो जाएगा कम पर ज्यों ज्यों तुहाडी संगत नाल असीस मैं पढ़ना वा साध संगत तुहाडी असीस नाल इंज लगदा भी नहीं मना ये बहुत डूंघे शब्द ने। हजूर ने कहा लकड़ा नहीं पहला तू कहिंदा नहीं पहला लंगर बाद विच मैं लकड़ा कढ़िया ते देखिया गुरु अर्जुन देव जी नूं ताई करके चरणा ते देख के कहिंदा दातिया तेरे तो बिना मैनूं किन्ने कढ़न आउणा सी तेरे तो बिना मेरा कौण है दुनिया ते। हजूर ने शब्द वरते भाई मंझ कुछ मंग ते अर्ज कीती इक्को गल कही दाता एडे वड्डे परचे ना पाई बंदे दे डोलदियां पता नहीं लगदा ते गुरु अर्जुन देव सच्चे पातशाह कहिंदे ने ए परचा तां प्रेम दी कुठाली है। देखो शब्द कैसे दिते कहिंदे ने जे कुठाली विच सोना पैंदा मत सोना समझे मैं सड़ जाणा है ओदी बाजार विच कीमत पैणी है। जे कुमार भांडा तैयार करदा ते चक ते सुराई दे गले ते अंगूठा रखदा है इहदा मतलब ए नहीं कि वह सुराई नूं तोड़ना चाहुंदा है अंगूठा रख के भी इहदी बनतर सोहणी बने इहदी कीमत पै जाए। कहन लगे जे लकड़ा घड़दा है एक कारीगर इहदा मतलब ए नहीं ओहनूं छिल के खराब करना चाहुंदा उहदी कीमत पाउणा चाहुंदा है। मंझ कुछ मंग कहिंदा बस कृपा करी मंगण वाली बिरती खत्म कर दे। देखो ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ ਦੁਆਬੇ ਦੀ ਧਰਤੀ ਨੂੰ ਤੁਰਿਆ, ਨਾਲ ਇੱਕ ਬਚਨ ਕਿਹਾ ਤੈਨੂੰ ਹੁਕਮਨਾਮਾ ਦੇ ਕੇ ਮੰਗਾਇਆ ਸੀ ਕਿ ਤੇਰੀ ਲੋੜ ਲੰਗਰ ਵਿੱਚ, ਅੱਜ ਮੈਂ ਕਹਿੰਦਾ ਤੇਰੇ ਨਾਲ ਲੰਗਰ ਜਾਂਦਾ ਹੈ, ਜਿੱਥੇ ਤੂੰ ਬਹਿਗਾ ਉੱਥੇ ਸਵੇਰੇ ਸ਼ਾਮ ਦੇਗ ਚੱਲਦੀ ਰਹੇ। ਗੁਰਮੁਖੋ ਤਵਜੋਂ ਦੇ ਆ ਜੇ। ਹਜ਼ੂਰ ਨੇ ਮਿਹਰ ਕੀਤੀ, ਭਾਈ ਮੰਝ ਨੂੰ ਯਾਦ ਕਰਨੇ ਆ ਜਿਨ੍ਹਾਂ ਨੇ ਦੇਗ ਚਲਾਈ। ਗੁਰੂ ਹਰਿ ਰਾਇ ਸਾਹਿਬ ਦਾ ਸਮਾਂ ਆ ਗਿਆ ਅਖੀਰ ਵਿੱਚ। ਉਸ ਵੇਲੇ ਲੰਗਰ ਦੀ ਕਿੰਨੀ ਕੁ ਮਰਿਆਦਾ ਕਾਇਮ ਸੀ, ਅੱਜ ਤਾਂ ਸਾਡੇ ਬੰਦੇ ਪਤਾ ਨੀ ਵਾਹਿਗੁਰੂ ਜੀ ਕਿੱਥੇ ਜਾ ਕੇ ਨਾ ਖਲੋਣਾ, ਇਹ ਪਤਾ ਨੀ ਕਿਹੜੀ ਥਾਂ ਤੇ ਮਰਿਆਦਾ ਤੇਰੀ ਲਿਜਾਣੀ ਚਾਹੁੰਦੇ ਆ, ਚੰਦਰਮਾ ਤੱਕ ਚੋਕੇ ਸੀ ਬੜੇ ਅੱਗੇ ਨਿਕਲ ਗਏ। ਭਾਈ ਫੇਰੂ ਨੂੰ ਕਦੀ ਪੜੋ, ਜਿੰਨਾ ਦੇਗ ਚਲਾਈ ਬੈਠੇ ਨੇ ਪੰਗਤ ਵਿੱਚ ਸਿੱਖ ਤੇ ਲੰਗਰ ਵਰਤੀਂਦਾ ਪਿਆ ਸਵੇਰੇ ਭੁਲੇਖੇ ਦੇ ਨਾਲ, ਲੰਗਰ ਵਰਤਾਂਦਿਆਂ ਇੱਕ ਸਿੱਖ ਨੂੰ ਕਿਤੇ ਰਾਤ ਦਾ ਮਿੱਠਾ ਪ੍ਰਸ਼ਾਦਾ ਮਿਲ ਗਿਆ ਤੇ ਉਹਨੇ ਮੂੰਹ ਵਿੱਚ ਪਾਇਆ ਤੇ ਕਰੜਾ ਲੱਗਾ ਤੇ ਆਵਾਜ਼ ਮਾਰ ਕੇ ਕਿਹਾ ਫੇਰੂ, ਤੇ ਬਾਬਾ ਫੇਰੂ ਜੀ ਕੋਲ ਆਏ, ਕਹਿਣ ਲੱਗਾ ਤੂੰ ਕਾਣਾ ਕਰ ਦਿੱਤਾ ਗੁਰੂ ਕਾ ਲੰਗਰ ਜਿੰਨਾ ਦੇਗ ਚਲਾਈ। ਕਹਿਣ ਲੱਗੇ ਤੂੰ ਗੁਰੂ ਕਾ ਲੰਗਰ ਕਾਣਾ ਕੀਤੀ ਹੈ ਫੇਰੂ, ਤੋ ਲੰਗਰ ਕਾਣਾ ਕੀਆ ਖਾਏ ਪ੍ਰਸ਼ਾਦ ਮੈਂ ਤ੍ਰਿਪਤ ਨਾ ਸੀਗਾ। ਉਹ ਕਹਿੰਦਾ ਗੁਰੂ ਕੇ ਸਿੱਖ ਦੇ ਸਾਹਮਣੇ ਖਲੋ ਗਿਆ ਹੱਥ ਜੋੜ ਕੇ। ਕਹਿਣ ਲੱਗਾ ਗੁਰਮੁਖਾ ਭੁੱਲ ਕੀ ਹੋ ਗਈ ਦੱਸ? ਕਹਿੰਦਾ ਸਾਰਿਆਂ ਨੂੰ ਸੱਜਰੇ ਤੇ ਮੈਨੂੰ ਰਾਤ ਦੀ ਬਈ ਗੁਰੂ ਕਾ ਲੰਗਰ ਕਾਣਾ ਕੀਤੀ। ਕਹਿੰਦੇ ਉਹਦੇ ਚਰਨ ਪਕੜ ਕੇ ਕਹਿੰਦਾ ਮੇਰੀ ਅੱਖ ਕਾਣੀ ਹੋ ਜਾਏ ਪਰ ਮੇਰੇ ਗੁਰੂ ਕੋ ਲੰਗਰ ਨੂੰ ਕਾਣਿਆ ਨਾ ਕਹੀ। ਇਤਿਹਾਸ ਨੂੰ ਪੜਿਓ, ਪ੍ਰਿੰਸੀਪਲ ਸੁਖਬੀਰ ਸਿੰਘ ਹੋਰਾਂ ਦੀ ਕਿਤਾਬ ਨਿਰਭਉ ਨਿਰਵੈਰ ਇਤੀ ਜਿਨ ਕਰੀ, ਉਹਦੇ ਵਿੱਚ ਇਹ ਸ਼ਬਦ ਕਹੇ ਨੇ। ਸ਼ਬਦ ਕਹਿਣ ਲੱਗੇ ਇਮਾਮ ਇੱਕ ਆਖ ਕਰੋ ਤੁਮ ਕਾਣੀ, ਗੁਰ ਲੰਗਰ ਕਰੋ ਬਹਾਲਾ। ਇਹ ਨਾ ਕਹੀ ਗੁਰੂ ਕਾ ਲੰਗਰ ਕਾਣੇ। ਭਾਈ ਫੇਰੂ ਦੀ ਅੱਖ ਇੱਕ ਸਦਾ ਲਈ ਖਤਮ ਹੋ ਗਈ ਪਰ ਗੁਰੂ ਕੇ ਲੰਗਰ ਨੂੰ ਆਂਚ ਨਾ ਆਣ ਦਿੱਤੀ। ਉਹਨਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨੇ ਦੇਗ ਚਲਾਈ, ਜਿਨ੍ਹਾਂ ਨੇ ਦੇਗਾਂ ਚਲਾਈਆਂ, ਉਹਨਾਂ ਦੀ ਅੱਖ ਜਾਂਦੀ ਰਹੀ, ਲੰਗਰ ਛਕਾਉਂਦੇ ਰਹੇ। ਅੱਜ ਗੁਰੂ ਅਰਜਨ ਦੇਵ ਨੇ, ਗੁਰੂ ਕਲਗੀਧਰ ਜੀ ਨੇ ਕਿਹਾ ਕਿ ਪਕੜ ਕੇ ਲਿਆਓ ਲੰਮੇ ਦੇਸ਼ ਦੇ ਮਸੰਦ ਫੇਰੂ ਨੂੰ, ਉਹਦਾ ਕਦੀ ਕੁਛ ਸਾਡੇ ਕੋਲ ਆਇਆ ਨੀ ਰੁਪਈਆ ਧੇਲਾ। ਜਦੋਂ ਲਿਆਏ ਸਨ ਦਾੜੀ ਪਕੜ ਕੇ ਸਾਹਮਣੇ ਹਾਜ਼ਰ ਹੋਇਆ ਸੀ, ਮੁਨਸ਼ੀ ਨੂੰ ਕਿਹਾ ਸੀ ਦੇਖ ਇਹਦੇ ਪੈਸੇ। ਮੈਂ ਸੰਖੇਪ ਵਿੱਚ ਕਹਿ ਰਿਹਾ ਭਾਵੇਂ ਇਤਿਹਾਸ ਆਪ ਨੇ ਸੁਣਿਆ, ਕਿਉਂਕਿ ਜਿਨ੍ਹਾਂ ਨੇ ਦੇਗ ਚਲਾਈ। ਕਹਿਣ ਲੱਗੇ ਦੀ ਕਿੰਨੀ ਕੁ ਮਾਇਆ ਆਈ ਏ, ਤੇ ਅੱਗੋ ਮੁਨਸ਼ੀ ਨੇ ਕਿਹਾ ਮਹਾਰਾਜ ਇਹ ਤੇ ਕਦੀ ਆਇਆ ਹੀ ਕੁਝ ਨੀ। ਹਜ਼ੂਰ ਨੇ ਕਿਹਾ ਕੁਝ ਨੀ ਆਇਆ। ਦੂਜੇ ਤਿਆਰ ਹੋ ਗਏ ਵੀ ਸ਼ਾਇਦ ਇਹਨੂੰ ਸਜ਼ਾ ਮਿਲੇਗੀ। ਗੁਰੂ ਕਲਗੀਧਰ ਜੀ ਦੇ ਨੇਤਰ ਬੰਦ ਹੋ ਗਏ, ਮੁਨਸ਼ੀ ਹੈਰਾਨ ਸੀ। ਇੱਕੋ ਦਮ ਅੱਖਾਂ ਖੋਲੀਆਂ ਤੇ ਦੌੜ ਕੇ ਭਾਈ ਫੇਰੂ ਦੇ ਹੱਥ ਚੜਾਏ, ਉਹਦੀ ਦਾੜੀ ਵੱਖਰੀ ਕਰਾਈ ਤੇ ਕੁੱਟ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਫੇਰੂ ਤੂੰ ਤਾਂ ਸਵੇਰੇ ਸ਼ਾਮ ਮੈਨੂੰ ਭੋਜਨ ਛਕਾਉਂਦਾ ਰਿਹਾ ਆ ਕੇ। ਸੰਗਤ ਹੈਰਾਨ ਸੀ, ਮਹਾਰਾਜ ਇਹ ਤਾਂ ਕਈ ਸਾਲਾਂ ਤੋਂ ਨੀ ਦਿੱਤਾ। ਕਹਿਣ ਲੱਗੇ ਲੰਘਦੇ ਗਰੀਬਾਂ ਦੇ ਮੂੰਹ ਵਿੱਚ ਰੋਟੀ ਪਾਉਂਦਾ ਹੈ, ਜਿਹੜਾ ਗਰੀਬ ਨੂੰ ਦਿੰਦਾ ਉਹ ਮੇਰੇ ਤੱਕ ਪਹੁੰਚਦੀ ਏ। ਇਸ ਕਰਕੇ ਭਾਈ ਫੇਰੂ ਨੂੰ ਧਿਆਨ ਵਿੱਚ ਰੱਖ ਕੇ ਕਹਿੰਦੇ ਜਿਨ੍ਹਾਂ ਨੇ ਦੇਗ ਚਲਾਈ ਉਹਨੇ ਗੁਰੂ ਕਾ ਲੰਗਰ ਚਲਾਇਆ। ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ, ਇਹ ਲੰਗਰ ਅੱਗੇ ਚੱਲਿਆ ਤੇ ਦੇਖੋ ਗੁਰੂ ਕਲਗੀਧਰ ਜੀ ਦੇ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਸੇ ਦੇ ਘਰ ਵਿੱਚ ਚੁੱਲ੍ਹਾ ਨਹੀਂ ਸੀ ਬਲਦਾ, ਕਿਸੇ ਦੇ ਘਰ ਵਿੱਚ ਵੀ। ਇੱਕ ਥਾਂ ਤੇ ਲੰਗਰ ਪੱਕਦੇ ਸਨ, ਤਕਰੀਬਨ ਪੰਜ ਲੰਗਰ ਸਨ ਵੱਖਰੇ ਵੱਖਰੇ, ਪੰਜਾਂ ਨੂੰ ਵੱਖ ਵੱਖ ਸਿੱਖਾਂ ਨੂੰ ਥਾਪਿਆ ਸੀ ਤੇ ਕਿਹਾ ਸੀ ਕਿਸੇ ਨੇ ਘਰ ਚੁੱਲ੍ਹਾ ਨਹੀਂ ਬਾਲਣਾ ਤੇ ਲੰਗਰ ਦੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪ ਇਨਕੁਆਰੀ ਕਰਦੇ ਸਨ, ਆਪ ਜਾਂਚ ਪੜਤਾਲ ਕਰਨੀ। ਅੱਜ ਸ਼ਾਮ ਦਾ ਵੇਲਾ, ਭਗਵੇਂ ਕੱਪੜੇ ਪਾਉਈ, ਇੱਕ ਸਾਧੂ ਹੱਥ ਵਿੱਚ ਕਰਮੰਡਲ ਲੈ ਕੇ ਤੁਰਿਆ ਤੇ ਹਰ ਇੱਕ ਲੰਗਰ ਵੀ ਜਾਂਦਾ ਆਵਾਜ਼ ਦੇ ਕੇ ਕਹਿੰਦਾ ਭੁੱਖ ਲੱਗੀ ਏ, ਸ਼ਕਰ ਨੂੰ ਮਿਲੇਗਾ? ਤੇ ਅੱਗੋਂ ਉੱਤਰ ਮਿਲਦਾ ਬਾਬਾ ਘੜੀ ਪਹਿਲੋਂ ਆਉਣ ਦੋ ਤਾਂ ਅਸੀਂ ਲੰਗਰ ਮਸਤਾਨਾ ਹੋ ਗਿਆ। ਕਿਸੇ ਕੋਲ ਜਾਂਦੇ ਨੇ ਉਹ ਕਹਿੰਦੇ ਨੇ ਜੇ ਤਿਆਰ ਨੀ, ਵਕਤ ਨੀ ਹੋਇਆ ਲੰਗਰ ਦਾ। ਅਖੀਰ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗਏ, ਹੈ ਗੁਰੂ ਕਾ ਲੰਗਰ ਜਿੱਥੇ ਉਹ ਸੇਵਾ ਕਰ ਰਹੇ ਨੇ। ਆਵਾਜ਼ ਦਿੱਤੀ ਪੁਰਖਾਂ ਭੁੱਖ ਲੱਗੀ ਏ, ਲੰਗਰ ਛਕਣਾ। ਤੇ ਸਾਧੂ ਕੋਈ ਹੋਰ ਨਹੀਂ ਸੀ, ਗੁਰੂ ਕਲਗੀਧਰ ਪਿਤਾ ਜੀ ਸਨ। ਕਹਿਣ ਲੱਗੇ ਭੁੱਖ ਲੱਗੀ ਏ, ਲੰਗਰ ਛਕਣਾ। ਆਵਾਜ਼ ਕੰਨਾਂ ਵਿੱਚ ਪੈਣ ਦੀ ਦੇਰ ਸੀ। ਕਹਿਣ ਲੱਗੇ ਇੱਕ ਭਾਂਡੇ ਵਿੱਚ ਭਿੱਜੀ ਦਾਲ ਤੇ ਇੱਕ ਭਾਂਡੇ ਵਿੱਚ ਗੁੱਝਾ ਆਟਾ ਲੈ ਕੇ ਦੋਵੇਂ ਆ ਗਏ। ਉੱਥੇ ਭਾਈ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤੇ ਸ਼ਬਦ ਬੜੇ ਸੋਹਣੇ ਨੇ, ਗੁੱਧਿਓ ਆਟਾ ਭਿੱਗੀ ਦਾਲ। ਸਾਹਮਣੇ ਰੱਖ ਕੇ ਕਹਿੰਦਾ ਹੈ ਮਹਾਂਪੁਰਸ਼ਾ ਤੂੰ ਆਇਆ ਤੇ ਵੇਖੇ ਐਵੇਂ ਨਾ ਤੁਰ ਜਾਈਏ ਗੁਰੂ ਨਾਨਕ ਦੇ ਘਰ ਦਾ ਲੰਗਰ, ਇਹ ਤੋਂ ਭੁੱਖਾ ਨਹੀਂ ਜਾਣਾ ਚਾਹੀਦਾ। ਗੁੱਡਿਓ ਆਟਾ, ਆਟਾ ਗੁੰਨਿਆ, ਭਿੱਗੀ ਦਾਲ, ਦਾਲ ਭਿੱਜੀਏ, ਲੂਣ ਘਿਓ ਸਮਤਾ ਦੇ ਨਾਲ लून लिया घ्यो लिया ते नाल लकड़ रख दिती ते वो पुछदा की कहन लगा ऐस समय लंगर दी तैयारी एनी कु ए ते जे दो घड़ियां बह जाए मैं हुणे तैयार करके पका के तेनू देना वा। वो साधु कोई समान देख के चला गया। कहिंदा बस ठीक है। सवेरे दिन चढ़िया कहन लगे सारे लंगर दे इंचार्ज जेड़े ने बुलाओ। जदो बुलाए गए उस वेले गुरु के सिखो भाई नंद लाल वह आंदे पे ने तुरिया हुंदा गुरु का सिख विद्वान ते ओ विद्वान जी की कलम विच इन्नी कु ताकत है जदो लिखन लगदा ते ओदे अंदरों मन नू ज्वाला ही फट जांदी। कलम दा धनी छाणा विद्वान तुरिया हुंदा मोढे ओदे ते कपड़ा ते कपड़े सारे काले होए ने लंगर बनांदिया थां थां ते कपड़े उत्ते किते दाल दे निशान ने किते घ्यो दे थिंदे दे आटे दे निशान ने ते गुरु कलगीधर देख के कहन लगे नंद लाल तू साडे घर दा दाता है। कवि संतोख सिंह ने शब्द वरते ने कहन लगे पो नंद लाल पो खमरो दाता नंद लाल तू साडे घर दा दाता है। भगतन भाव संतन मन राता कहन लगे शुद्धत देख सकै ना भारो ए ता भुखे नू देख नहीं सकदा देख करन मैं जो मन प्यारो सब तो प्यारा तू वे जेड़ा गुरु की देग नू भावना नू चलाने ते जदों असीं अरदास करने आ उदों भाई नंद लाल दी कमाई दा ध्यान करने आ जिन्हां ने देग चलाई। गुरमुखो उस तो अगे तुरो मैं संखेप विच अर्ज एक दो बेनतियां करनियां ने। समा आ गया है भाई तारू सिंह दी खोपड़ी लथी है काहदे दी लै गई जी देखो क्यों खोपड़ी लै गई मैं उदन प्रसंग सांझा करांगा जिदन खोपड़ी लैण वाला आउणा। मां सारा दिन रोटी पकांदी है भैन सारा दिन रोटियां पकांदी है ते शाम नू चुक के दोनों भैन भरा टोकरे लंगर दे जंगलां भी जांदे ने ते सिखां नू छकांदे ने बस यही कसूर सी तू देग क्यों छकांदा है इहदे बदले खोपड़ी ला दित्ती। उत्थे भाई तारू सिंह नू असीं दो वारी चेते करने आ एक तां उहने देग चलाई ते दूजी खोपड़ी लवाई। ध्यान दिया जे इस तों अगे तुरो देखो जकरिया नादर आया हिंदुस्तान की धरती ने रज के कुटिया रज के लुटिया ते जदो अज लाहौर पहुंचदा उन्हें जकरिए नु एक सवाल पूछिया सिर्फ मैं पांच सत मिनट लेने ने कि जिन्ना ने देग चलाई ओनू पूछदा भी मैनू एक गल की समझ नहीं पैंदी मैं अजे इस धरती ते पैर रखना ते दिल्लू दिल्ली पर दे जितने लोग ने छड के घरां नू चले जांदे ने इथों तक कि बहु बेटियां मैनू मेरे सामने पेश करते ने ए कौन ने जिन्हां ने मेरा जीना आराम किया गुरु के सिखो तुहाडे देग दी मर्यादा। उस वेले जकरिया कहिंदा भी की दसा तेनू कहन लगा भी मेरे नक च दम किया पिया कौन ने कहिंदा ए ने सिख कहिंदा मैं हुक्म देना इन्हां दे घरां नू अग ला के फूकदा कहिंदा घर ही कोई नहीं घोड़िया दी काठियां ते रहिंदे ने कहिंदा घोड़िया दी काठियां ते रहिंदे ने करदे की ने कहिंदा करन दा पता कोई नहीं मैं इन्हां दीआं तैनूं कुछ गल्लां दसणियां चाहुंदा ते ज्ञानी ज्ञान सिंह दे नवीन पंथ प्रकाश विच ने ओह कहिंदा भी इन्हां दा काम ही वख रही कहिंदा लोकां दे मर जाण ते ढां मार के रोंदे ने इन्हां दा कोई मर जाए ते मिट्टी देग तैयार करके ते ढोलकियां नाल शब्द भरदे ओह कहिंदा मैनूं पता नहीं भी मरे कोल भी ढोलकियां वजाई जांदे ने हुण उहनूं की पता सी भी इह करदे की पए ने। ओह कहिंदा अगली गल इही उहने शब्द छप्पड़ तक वरत्या सी जिहनूं साडे लोक अज कहिण लग पए ने छप्पड़ पता नहीं मत ते पर्दे पै गए। वह जकरीये की बोली सी उन्हें पूछा भी यह की गल करदे की ने कहिंदा इन्हां दा एक गुरु होया ही मुरशद कहिंदा आनंदपुर साहब की धरती ते ना उन्हें पानी पा के बाटे विच कुछ पतासे मिठा पा के पता नहीं की घोल के पिया गया है कि बुझ दिल हुंदे ने जिदन बोधी धोती हुंदी है ते डरदे ने ते जिदन अमृत छाके ते अमृतसर विचों इशनान करके आउंदे ने कला कला साढ़े हजारां बंदिया रोक के बह जांदा है। वह कहिंदा इन्हां दा खोले की ये पानी जिहड़ा उहने शब्द वरत्या आबे हयात कहिंदा खोला जिहड़ा तैयार कीता है इहदे गुरु ने वह कहिंदा एड्डी वड्डी मर्यादा देगी जिथे पंज कट्ठे हुंदे ने उत्थे तैयार कर लैंदे एक थां ते पिया होवे भांडा ते खोह लवां वह घड़े वाला अमृत नहीं बोतल वाला अमृत नहीं। गुरमुखो ते उन्हां शब्द वरते कह लगे मुरशद इनका वली पयो है जालम भी तुहाडी सिद्ध करदा है कि मुरशद इनका वली पयो है इनको आपे हयात दयो है ऐसी गयो कलाम बतै है एहो जी बाणी दस गया जिससे सुधा बनाइए लै है सोए पलाए लोगण कै ताई ਸਿਆਰਨ ਤੇ ਚਿੰਗਲੇਤ ਬਣਾਈ, ਇਹ ਪਿਆ ਕੇ ਲੋਕਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾਉਂਦਾ ਹੈ। ਤੇ ਉਹ ਕਹਿੰਦਾ ਵੀ ਹੋਰ ਕੀ ਕਰਦੇ ਨੇ? ਕਹਿਣ ਲੱਗੇ ਅਗਲਾ ਕੰਮ ਹੋਰ ਕਰਦੇ ਨੀ, ਸੋ ਪਲਾਏ ਲੋਗਣ ਕਹਿ ਤਾਂ ਹੀ ਸਿਆਰਨ ਤੇ ਚਿੰਗਲੇਤ ਬਣਾਈ, ਗਜਬ ਅਸਰ ਤਿਸ਼ਕਾ ਹਮ ਦੇਖਾ। ਕਹਿੰਦਾ ਮੈਂ ਅੱਖਾਂ ਨਾਲ ਵੇਖਿਆ, ਮੇਰੇ ਸਾਹਮਣੇ ਮੇਰੇ ਬੰਦੇ ਮਾਰ ਜਾਂਦੇ ਨੇ, ਬੁਝ ਦਿਲ ਹੋਵਤ ਸ਼ੇਰ ਵਿਸ਼ੇਖਾਂ। ਕਹਿਣ ਲੱਗਾ ਸਾਨੂੰ ਕੀ ਸਮਝਦੇ ਨੇ, ਮੈਨੂੰ ਕੀ ਸਮਝਦੇ ਨੇ? ਉਹ ਕਹਿੰਦਾ ਜੇ ਗੁੱਸਾ ਨਾ ਕਰੋ ਜਨਾਬ, ਦੱਸਾਂ। ਕਹਿਣ ਲੱਗਾ ਦੱਸ। ਕਹਿੰਦੇ ਨੇ ਤੈਨੂੰ 84 ਦਾ ਗੰਦਗੀ ਦਾ ਕੀੜਾ ਸਮਝਦੇ। ਉਹਨੇ ਸ਼ਬਦ ਵਰਤੇ, ਕਹਿਣ ਲੱਗੇ ਅਵਰ ਸਭਨ ਕੋ ਜੀਵ 84, ਮਾਨਤ ਆਪ ਤਾਂ ਹੈ ਅਵਨਾਸ਼ੀ। ਉਹ ਕਹਿੰਦਾ ਹੱਦ ਹੋ ਗਈ ਇਹੋ ਜਿਹੇ ਨੇ? ਉਹਨੇ ਇੱਕ ਖੂਬੀ ਜਿਹੜੀ ਕਹੀ ਸੀ, ਉਹ ਜੀਵਨ ਸਾਡੇ ਕੋਲ ਰਹਿ ਤੇ ਨਾਦਰ ਵਰਗੇ ਵੀ ਚੁੱਕਣਗੇ। ਉਹ ਕਹਿੰਦਾ ਵੀ ਹੋਰ ਖੂਬੀਆਂ ਕੀ? ਕਹਿੰਦਾ ਕਰਦਾਰ ਦੇ ਬੜੇ ਉੱਚੇ ਨੇ, ਲੁੱਚੇ ਨੂੰ ਚੋਰ ਨੂੰ ਯਾਰ ਨੂੰ ਆਪਣਾ ਮਿੱਤਰ ਨਹੀਂ ਬਣਾਉਂਦੇ। ਅਗਲੀ ਗੱਲ, ਕੰਮ ਹੀ ਕੋਈ ਨਹੀਂ ਹੋ, ਸਾਰਾ ਦਿਨ ਬਾਣੀ ਪੜ੍ਹਦੇ ਨੇ, ਦੁਸ਼ਮਣ ਦੀ ਬਹੂ ਬੇਟੀ ਆ ਜਾਏ ਉਹਨੂੰ ਧੀ ਭੈਣ ਸਮਝਦੇ ਨੇ। ਕਹਿੰਦਾ ਅਗਲੀ ਖੂਬੀ, ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਲੋਕੇ ਦੇਖੀ ਹੋਵੇ ਦੇਗ ਸੰਬੰਧੀ। ਕਹਿੰਦਾ ਕਈ ਦਿਨ ਮੈਂ ਹੱਫ ਗਿਆ ਮਾਰ ਮਾਰ ਕੇ, ਮੈਂ ਇੱਥੋਂ ਤੱਕ ਸਿੱਖ ਵੇਖੇ ਨੇ, ਕਹਿੰਦਾ ਜ਼ਕਰੀਆ ਖਾਨ ਬਹਾਦਰ, ਕਿ ਜਿਹੜੇ ਕਈ ਕਈ ਦਿਨਾਂ ਦੇ ਭੁੱਖੇ ਹੁੰਦੇ ਨੇ। ਕਹਿੰਦੇ ਨੇ ਜਿੱਦਣ ਕਿਤੇ ਦਿਨ ਰਸ ਮਿਲਦੀ ਏ ਬੜੇ ਖੁਸ਼ ਹੁੰਦੇ ਨੇ। ਕਹਿੰਦਾ ਉਸ ਰਸ ਨਾਲ ਲੰਗਰ ਤਿਆਰ ਕਰਦੇ ਨੇ। ਕਹਿੰਦਾ ਅਗਲੀ ਗੱਲ ਇਹ ਹੀ ਕਿ ਲੰਗਰ ਤਿਆਰ ਕਰਕੇ ਕਰਦੇ ਨੇ ਅਰਦਾਸ, ਤੇ ਅਰਦਾਸ ਕਰਨ ਤੋਂ ਬਾਅਦ ਇੱਕ ਨੂੰ ਕਹਿੰਦੇ ਨੇ ਨਗਾਰਾ ਵਜਾ, ਤੇ ਨਗਾਰਾ ਵਜਾ ਕੇ ਕਹਿੰਦੇ ਨੇ ਉਹ ਬਾਬੇ ਨਾਨਕ ਦਾ ਲੰਗਰ ਦੇਗ ਤਿਆਰ ਏ, ਕੋਈ ਭੁੱਖਾ ਆ ਕੇ ਛਕ ਲੈ। ਕਹਿੰਦਾ ਮੇਰੇ ਆਪਣੇ ਬੰਦੇ ਵਿੱਚ ਗਏ ਤੇ ਉਹਨਾਂ ਨੂੰ ਪਤਾ ਸੀ ਸਾਰੇ ਦਿਨ ਸਾਡੇ ਨਾਲ ਲੜੇ ਨੇ, ਦੁਸ਼ਮਣ ਆਇਆ। ਕਹਿਣ ਲੱਗੇ ਗੁਰੂ ਦੇ ਨਾਨਕ ਦੇ ਲੰਗਰ ਵਿੱਚ ਆਇਆ, ਪਹਿਲਾਂ ਇਹਨੂੰ ਖਵਾਓ, ਬਚੇਗਾ ਤੇ ਆਪ ਖਾ ਲਾ। ਜਿਨ੍ਹਾਂ ਨੇ ਦੇਗ ਚਲਾਈ, ਕਹਿਣ ਲੱਗਾ ਵੀ ਉਹਨਾਂ ਨੂੰ ਪੰਗਤ ਵਿੱਚ ਲੰਗਰ ਛਕਾਉਂਦੇ ਨੇ। ਕਹਿੰਦਾ ਜੇ ਥੋੜਾ ਜਿਹਾ ਹੁੰਦਾ ਮੁੱਕ ਜਾਏ। ਕਹਿਣ ਲੱਗੇ ਮੁੱਕ ਜਾਏ ਮਗਦੋ, ਕਹਿੰਦੇ ਨੇ ਲੰਗਰ ਮਸਤ ਹੋ ਗਿਆ, ਖਾਲਸਾ ਅੱਜ ਵੀ ਕੜਾ ਕੇ ਕੱਟੇਗਾ। ਕਹਿੰਦਾ ਇੰਨੀ ਚੜ੍ਹਦੀ ਕਲਾ? ਉੱਥੇ ਸ਼ਬਦ ਉਹਨਾਂ ਨੇ ਵਰਤੇ, ਮੈਂ ਆਪ ਨਾਲ ਸਾਂਝੇ ਕਰ ਦਿੰਦਾ। ਕਹਿਣ ਲੱਗੇ ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰੂ ਹੋਈ। ਜਿਨ੍ਹਾਂ ਨੇ ਦੇਗ ਚਲਾਈ, ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰੂ ਹੋਈ। ਤੇ ਨਾਦਰ ਕਹਿੰਦਾ ਉਸ ਸਮੇਂ ਬੈਰੀ ਕੀ ਮਾਵੈ ਜੇ ਦੁਸ਼ਮਣ ਆ ਜਾਏ। ਕਹਿਣ ਲੱਗੇ ਪਰਮ ਮੀਤ ਸਮਤਾਏ ਛਕਾਵੈ, ਮਿੱਤਰ ਬਰਾਬਰ ਉਹਨੂੰ ਛਕਾਉਂਦੇ ਨੇ। ਕਹਿਣ ਲੱਗੇ ਬਚੈ ਤੋ ਪਿਛੈ ਆਪ ਖਵੈ ਹੈ, ਬਚ ਜਾਏ ਤੇ ਵੰਡ ਲੈਂਦੇ ਨੇ, ਨਾ ਬਚੇ ਭਾਂਡੇ ਦੋ ਕੇ ਕਹਿੰਦੇ ਨਹੀਂ ਤੋ ਲੰਗਰ ਮਸਤ ਬਤੈ ਹੈ। ਕਦੀ ਨੀ ਕਹਿੰਦੇ ਲੰਗਰ ਮੁੱਕ ਗਿਆ, ਕਹਿੰਦੇ ਮਸਤਾਨਾ ਹੋ ਗਿਆ, ਕੱਟੋ ਕੜਾ ਕੇ ਰੱਬ ਕੱਲ ਨੂੰ ਹੋਰ ਕਿਤੋਂ ਦੇ ਦੇਗਾ। ਨਾਦਰ ਨੇ ਇੱਕ ਗੱਲ ਕਹੀ, ਕਹਿੰਦਾ ਇੱਕ ਗੱਲ ਚੇਤੇ ਰੱਖੀ, ਮੈਂ ਤੁਰ ਚੱਲਿਓ। ਇਹਨਾਂ ਦੇ ਸ਼ਬਦਾਂ ਵਿੱਚੋਂ ਰਾਜ ਦੀ ਬੋਹ ਹੁੰਦੀ ਪਈ। ਕਿਸੇ ਦਿਨ ਜਨਤਾ ਇਹਨਾਂ ਨੂੰ ਪਾਤਸ਼ਾਹ ਮੰਨੇਗੀ। ਤੇ ਗੁਰਮੁਖੋ, ਉਹਨਾਂ ਆਪਣੇ ਬਜ਼ੁਰਗਾਂ ਨੂੰ ਸਿਜਦਾ ਕਰਨੀਆਂ ਸੀ ਰੋਜ਼, ਜਿਹੜੇ ਕਈ ਕਈ ਦਿਨਾਂ ਦੇ ਭੁੱਖੇ ਰਹਿ ਕੇ ਲੰਗਰ ਚਲਾਉਂਦੇ ਨੇ, ਤੇ ਕੱਲੇ ਨਹੀਂ ਨਗਾਰੇ ਮਾਰ ਕੇ ਕਹਿੰਦੇ ਨੇ ਕੋਈ ਦੇਗ ਆ ਕੇ ਛਕ ਲੋ। ਅਸੀਂ ਰੋਜ਼ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਕਹਿੰਦੇ ਹਾਂ ਜਿਨ੍ਹਾਂ ਨੇ ਦੇਗ ਚਲਾਈ। ਇਸ ਤੋਂ ਅੱਗੇ ਤੁਰੋ, ਮੈਂ ਇੱਕ ਘਟਨਾ ਹੋਰ ਕਹਿ ਕੇ ਸਮਾਪਤੀ ਕਰਨੀ ਚਾਹੁੰਦਾ। ਸਿੱਖ ਰਾਜ ਆਇਆ, ਸਿੱਖਾਂ ਨੇ ਕਿਹਾ ਮੋਹਰ ਕਿਹੜੀ ਬਣਾਉਣੀ ਹੈ? ਦੇਖੋ ਸ਼ੇਰੇ ਪੰਜਾਬ ਤੱਕ ਵੀ ਚੱਲੀ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਚੱਲੀ। ਉਹ ਕਹਿਣ ਲੱਗੇ ਵੀ ਕਿਹੜੀ ਮੋਹਰ ਬਣਾਈਏ? ਉਹਨਾਂ ਨੇ ਮੋਹਰ ਦੇ ਸ਼ਬਦ ਪਤਾ ਕੀ ਲਿਖੇ? ਕਹਿਣ ਲੱਗੇ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ, ਯਾਪਤ ਅਗ ਨਾਨਕ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਦੇਗ ਤੇ ਤੇਗ ਦੀ ਫਤਿਹ ਲਈ ਗਏ। ਰਾਜ ਕਾਇਮ ਹੋਇਆ। ਕਹਿਣ ਲੱਗੇ ਦੇਗ ਵੀ ਫਤਿਹ ਤੇਗ ਵੀ ਫਤਿਹ, ਸਿਰਫ 2 ਮਿੰਟ ਟਿਕਿਓ। ਕਹਿੰਦੇ ਨੇ ਉਸ ਵੇਲੇ ਬਾਬਾ ਆਹਲਾ ਸਿੰਘ ਦੇ ਘਰ ਵੀ ਦੇਗ ਚੱਲਦੀ ਸੀ। ਸਿੰਘ ਆਉਂਦੇ ਸਨ, ਭਾਈ ਤਾਰਾ ਸਿੰਘ ਵਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ, ਕਿਉਂ ਲੜਾਈ ਹੋਈ? ਕਿਉਂਕਿ ਸਿੱਖਾਂ ਨੂੰ ਲੰਗਰ ਛਕਾਉਂਦਾ ਸੀ, ਦੇਗ ਚਲਾ ਕੇ ਬੈਠਾ ਸੀ। ਉਦਾਸੀਆਂ ਨੇ ਦੇਗਾਂ ਚਲਾਈਆਂ, ਨਿਰਮਲਿਆਂ ਨੇ ਚਲਾਈਆਂ। ਉਸ ਵੇਲੇ ਕਹਿੰਦੇ ਨੇ ਮਾਈ ਫਤੋ, ਬਾਬਾ ਆਹਲਾ ਸਿੰਘ ਦੀ ਘਰ ਵਾਲੀ ਲੰਗਰ ਵਰਤਾਏ ਤੇ ਦਾਲ ਬੜੀ ਗਰਮ ਸੀ, ਉਹਨੇ ਭਾਂਡੇ ਵਿੱਚ ਦਾਲ ਪਾਈ। ਸਿੱਖ ਬੋਲ ਕੇ ਕਹਿੰਦਾ ਮਾਈ ਮੈਂ ਕੀ ਕਰਾਂਗਾ ਦਾਲ ਨੂੰ ਇੰਨੀ ਗਰਮ? ਉਹ ਥੋੜੀ ਜਿਹੀ ਕੜੱਤਣ ਵਿੱਚ ਕਹਿਣ ਲੱਗੀ ਮੇਰੇ ਸਿਰ ਚ ਪਾ ਦੇ। ਉਹ ਕਹਿੰਦਾ ਵੀ ਖਾਲਸਾ ਦੇ ਹੜਕ ਦੀ ਮਨਸਾ ਪੂਰੀ ਕਰਦਾ। ਉਹਨੇ ਉੱਠਦਿਆਂ ਸਾਰ ਦੇਗ ਚੁੱਕੀ, ਮਾਈ ਉੜ ਕੇ ਅਗਲੇ ਨੂੰ ਪਾਣ ਲੱਗੀ, ਉਹਨੇ ਸਾਰੀ ਦੀ ਸਾਰੀ ਜਿਹੜੀ ਦਾਲ ਸੀ ਮਾਈ ਦੇ ਸਿਰ ਚ ਲੋਦ ਦਿੱਤੀ। ਤੇ ਭਾਈ ਕਾਨ ਸਿੰਘ ਨਾਭਾ ਦਾ ਪੜਿਓ ਕਿਤੇ ਮਾਈ ਫਤੋ ਮਾਰਤੰਡ ਵਿੱਚੋਂ। ਉਹ ਜਦੋਂ ਪੜ੍ਹੀ ਤੇ ਮਾਈ ਛੱਡ ਕੇ ਬਾਲਟੀ ਭੱਜੀ ਬਾਬੇ ਆਹਲਾ ਸਿੰਘ ਨੂੰ, ਕਹਿੰਦੀ ਇਹਨਾਂ ਦੀ ਸੇਵਾ ਕਰਨਾ ਰੋਜ਼, ਰੋਜ਼ ਲੰਗਰ ਤਿਆਰ ਕਰਕੇ ਬੈਠਾ। ਕਹਿੰਦਾ ਹੋਇਆ ਕੀ? ਕਹਿੰਦੀ ਮੇਰਾ ਸਿਰ ਸਾੜ ਦਿੱਤਾ ਦਾਲ ਨਾਲ। ਉਸ ਵੇਲੇ ਕਹਿੰਦੀ ਅੱਜ ਤੋਂ ਬਾਅਦ ਮੈਂ ਨੀ ਸੇਵਾ ਕਰਦੀ। ਬਾਬੇ ਆਹਲਾ ਸਿੰਘ ਨੇ ਕਿਹਾ, ਕਹਿੰਦਾ ਕਮਲੀਏ ਗੱਲ ਧਿਆਨ ਨਾਲ ਸੁਣੀ, ਇਹ ਸ਼ੁਕਰ ਕਰ ਸਿੱਖ ਦੇ ਚਰਨ ਪਕੜ, ਕਿਸ ਲੰਗਰ ਕਰਕੇ ਬਚ ਗਈ ਏ? ਜੇ ਲੰਗਰ ਨਾ ਲਾਂਦੀ ਅਬਦਾਲੀ ਨੇ ਤੇਰੇ ਸਿਰ ਵਿਚ ਤੱਤਾ ਤੇਲ ਪਾੜਾ ਸੀ, ਸਿੱਖ ਨੇ ਦਾਲ ਪਾ ਕੇ ਤੇਰਾ ਭਲਾ ਕਰ ਦਿੱਤਾ, ਦੇਗ ਵੀ ਸੇਵਾ ਕਰਿਆ ਕਰ। ਹੁਣ ਦੇਖੋ ਅਸੀਂ ਉਹਨਾਂ ਨੂੰ ਯਾਦ ਕਰਨੇ ਆ ਜਿਨ੍ਹਾਂ ਨੇ ਦੇਗ ਚਲਾਈ, ਤੇ ਮੇਰੇ ਗੁਰੂ ਨੇ ਕਿਹਾ ਸਿੱਖਾਂ ਜਿੱਥੇ ਵੀ ਤੂੰ ਬੈਠਾ ਹੋਵੇ ਅੱਜ ਵੀ ਜਾਓ। ਜਦੋਂ ਕਦੀ ਤੁਰੀਦਾ ਹੈ ਨਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਬਾਬਾ ਜੀ ਹੋਰਾਂ ਵੀ ਉੱਥੇ ਲੰਗਰ ਲਾਇਆ, ਬਾਬਾ ਲਾਭ ਸਿੰਘ ਬੈਠੇ ਨੇ, ਭਾਈ ਸਾਹਿਬ, ਜਦੋਂ ਤੁਰੀਦਾ ਹੈ ਵੇਖੋ ਇੱਕ ਹੁੰਦਾ ਕਿਸੇ ਨੂੰ ਕੋਈ ਦੇਣਾ ਨਾਲ ਦਬਕਾ ਮਾਰਨਾ, ਮੈਂ ਤੈਨੂੰ ਰੋਟੀ ਖਵਾਈ ਏ, ਉਹ ਮੈਂ ਕਹਿੰਦਾ ਬਾਬਾ ਨਾਨਕਾ ਤੂੰ ਇੰਨੀ ਕੋ ਕਿਰਪਾ ਕਰ ਦਿੱਤੀ, ਹੱਥ ਜੋੜ ਕੇ ਕਹਿੰਦੇ ਨੇ ਉਹ ਭਰਾਵੋ ਰੋਕ ਕੇ ਲੰਗਰ ਛਕ ਜਾਓ। ਕਿਉਂ? ਇਹ ਸਿੱਖੀ ਦਾ ਅਸੂਲ ਏ ਕਿ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਭਾਏ ਕਰੇ ਹੀ। ਸਿੱਖੀ ਦੀ ਮਰਿਆਦਾ ਕਿ ਹੱਥੋਂ ਦੇਖ ਕੇ ਭਲਾ ਮਨਾਵੇ, ਉਹ ਨਾਲੇ ਲੰਗਰ ਛਕਾਉਂਦੇ ਨੇ ਤੇ ਨਾਲੇ ਹੱਥ ਜੋੜ ਕੇ ਕਹਿੰਦੇ ਨੇ ਵੀਰ ਲੰਗਣ ਵਾਲਿਆ ਲੰਗਰ ਜਰੂਰ ਛੱਕ ਕੇ ਜਾਈ, ਉਹਨਾਂ ਨੂੰ ਰੋਜ਼ ਚੇਤੇ ਕਰਨੇ ਜਿਨ੍ਹਾਂ ਨੇ ਦੇਗ ਚਲਾਈ। ਥਾਂ ਥਾਂ ਤੇ ਚਲੇ ਜਾਓ ਗੁਰਮੁਖੋ, ਤੁਸੀਂ ਬਾਹਰਲੇ ਮੁਲਕਾਂ ਵਿੱਚ ਬੈਠੇ ਹੋ, ਦੇਖੋ ਤੁਸੀਂ ਆਪਣਾ ਘਰ ਬਾਅਦ ਵਿੱਚ ਬਣਾਉਂਦੇ ਹੋ, ਪਹਿਲਾਂ ਗੁਰੂ ਦਾ ਘਰ ਬਣਾਉਂਦੇ ਹੋ। ਭਾਵੇਂ ਸਾਡੀਆਂ ਆਪਸ ਵਿੱਚ ਕਿੰਨੀਆਂ ਗੱਲਾਂ ਹੋਣ, ਪਰ ਅਸੀਂ ਮਰਿਆਦਾ ਨੂੰ ਕਾਇਮ ਰੱਖ ਕੇ ਬੈਠੇ ਹਾਂ ਕਿ ਗੁਰੂ ਕੇ ਲੰਗਰ ਦੀ ਸੇਵਾ ਹੁੰਦੀ ਪਈ ਏ। ਤੇ ਦੇਖੋ ਅੱਜ ਟੀਕਰਾ ਦੇਗ ਬਣਦੀ ਸੀ ਪਰ ਧੱਕੇ ਨਾਲ ਖੋ ਕੇ ਵੀ ਲੈ ਜਾਂਦੇ ਸਨ। ਜਿਨ੍ਹਾਂ ਨੇ ਦੇਗ ਚਲਾਈ ਬਾਬੇ ਨਾਨਕ ਤੋਂ ਲੈ ਕੇ ਇਸ ਵੇਲੇ ਤੱਕ, ਅਸੀਂ ਸਾਰਿਆਂ ਨੂੰ ਅਰਦਾਸ ਵਿੱਚ ਚੇਤੇ ਕਰਨੇ ਆ ਕਿ ਜਿਨ੍ਹਾਂ ਨੇ ਦੇਗ ਚਲਾਈ ਤੇ ਇੱਕ ਕੰਮ ਹੋਰ ਕਰਦੇ ਸਨ ਕਿ ਹਿੰਦੁਸਤਾਨ ਦੀ ਧਰਤੀ ਤੇ ਆਉਣਾ ਤੇ ਭੋਜਨ ਲੋਕਾਂ ਦੇ ਪੱਕੇ ਪਕਾਏ ਖਿੱਚਲ ਜਾਣ, ਰੋਟੀਆਂ ਖੋਲ ਜਾਣੀਆਂ, ਮਾਰਨਾ ਕੁੱਟਣਾ। ਸਿੱਖਾਂ ਨੇ ਕਿਹਾ ਵੀ ਹੁਣ ਇਹ ਕੰਮ ਨਹੀਂ ਹੋਣ ਦੇਣਾ। ਕਹਿਣ ਲੱਗੇ ਜਿੱਥੇ ਦੇਗ ਚੱਲੇਗੀ, ਅੱਜ ਤੀਕਰਾਂ ਕਿਹਾ ਗਿਆ ਸੀ ਕਿ ਖਾਧਾ ਪੀਤਾ ਲਾਦਾ ਤੇ ਰਹਿੰਦਾ ਅਹਿਮਦ ਸ਼ਾਹ ਦਾ। ਕਹਿਣ ਲੱਗੇ ਦੇਗ ਦੇ ਨਾਲ ਡਾਂਗ ਰੱਖੋ, ਜਿਹੜਾ ਦੇਗ ਖੋਣਾ ਉੱਥੇ ਤੇਗ ਵਾਹ ਆ ਜਾਏ। ਤਾਂ ਹੀ ਸ਼ਬਦ ਨਾਲ ਚੁਣਿਆ ਸੀ ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਈ, ਜਿਹੜੇ ਦੇਗ ਤੇ ਹੱਥ ਪਲਣ ਹੋਣਗੇ ਉਹਨਾਂ ਨੂੰ ਤੇਗ ਨਾਲ ਝਾੜ ਦਿਆ ਜੇ। ਇਹ ਕੱਲ ਨੂੰ ਅਸੀਂ ਵਾਚਣਾ ਵੀ ਤੇਗ ਕਿੰਨਾ ਨੇ ਚਲਾਈ, ਕਦੋਂ ਚਲਾਈ ਤੇ ਤੇਗ ਦੀ ਲੋੜ ਕਿੰਨੀ ਕੁ ਪਈ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕੀਤੀ ਏ, ਇੱਕ ਇੱਕ ਸ਼ਬਦ ਬੜਾ ਭਾਵਪੂਰਨ ਤੇ ਅੱਜ ਉਹਨਾਂ ਨੂੰ ਯਾਦ ਕਰਨੇ ਪਏ ਆ ਜਿਨ੍ਹਾਂ ਨੇ ਹੱਥਾਂ ਨਾਲ ਕਮਾਈ ਕੀਤੀ, ਆਪ ਗੁਰੂ ਕੇ ਲੰਗਰ ਤਿਆਰ ਕੀਤੇ, ਦੁੱਖ ਸਹਿ ਕੇ ਵੀ ਗੁਰੂ ਦੀ ਦੇਗ ਨੂੰ ਆਂਚ ਨਹੀਂ ਆਉਣ ਦਿੱਤੀ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।